कामी क्रोधी चातुरी बाजी गर्वे काम निंदा करते जन्म सिरानो कब हो ना सिमर्यो नाम काम क्रोध लोभ झूठ निंदा इनते आप छुड़ावो एहे पीतर ते इनको डारो आपन निकट बुलावो अपनी भेद आप जनावो हर जन मंगल गावो बिशर नाही कब हूँ ही ये ते एहे बिद मन मह पावो गुर पूरा पिट्यो वड़ भागी जन नानक कतह ना थावो परम सम्मान योग साहिब सतगुरु तन तन श्री गुरु ग्रंथ साहिब सच्चे पातशाह जी हजूर दी पावन पवित्र हजूरी अंदर सत्कार योग महापुरख संत बाबा जवाहर सिंह जी और संत बाबा तारा सिंह जी होना दी बरसी दी याद अंदर धन गुरु ग्रंथ साहिब जी दी अमृत बाणी नू आप जी श्रवण कर रहे से सन्मान योग भाई साहब भाई जसबीर सिंह जी पौंटा साहब वालिया ने हजूर दी बख्शीश नाल अपनी रचना तो सतगुरु दे अमृत बचन कीर्तन और विचार असानू सरवण कराई सत्कार योग बाबा सतनाम सिंह जी उन्होंने जो शब्द कहे ए उन्हां दी गरीब निवाजी है धन गुरु रामदास जी दे पवित्र दरबार दे अंदर दिन रात गुरु चरणा विच समर्पित ने आओ धन गुरु ग्रंथ साहिब सच्चे पातशाह जी दी अमृत बाणी विचों हजूर कृपा करन आप अपने शब्द दी अपनी कला वरतौन अदब भावना और श्रद्धा दी दात बख्श के विचार करा लैन गुरु बख्शी फतेह प्रवान करो जी वाहिगुरु जी का खालसा वाहिगुरु जी की फतेह। आप जी ने कीर्तन दी समाप्ति ते भगत रविदास साहब जी उन्हां दी पवित्र रचना तो उचारण कीते हुए अमृत बचन श्रवण कीते ने पीड़ एक ऐसी अंदर दी तड़प है खिच है ना ता इस दा कोई रूप है, ना इस दी कोई शकल है, ना इस दा कोई कद काठ और आकार है, क्योंकि किसे नू कोई चीज समझानी होवे ते आपां उदाहरण देने हैं। जे किसे दे मिठास दी गल करनी होवे ते आपां शब्द वरतने हैं, एदी जबान शक्कर वर्गी मिठी है। जे किसे दी जबान कुड़तन नल भरी है ते असी शब्द वरतने हैं, ए जहरीले शब्द अपनी जबान तो कहिंदा है, एदे बोल जहर नलो वध कौड़े ने। उदाहरण तां लै ली ना, मिठे बोलां लई भी उदाहरण है, कुड़तन भरे शब्दां नाल लई भी उदाहरण है। किसे दे रूप दी गल करनी होवे ते किसे रंग नाल किसे पंछी दे आकार नाल ओदे खंभां नाल तुलना देंगे। पर चेते रखियो, दर्द एक ऐसी चीज है जिदी तुलना नहीं दित्ती जा सकती, किसे नूं उदाहरण दे के समझाया नहीं जा सकता। दर्द तां केवल ओही जानदा है जिदे अंदर पैदा हो जाए। दर्द तां अनुभव है, कोई रंग कोई शकल नहीं। भाई साहब उन्हां ने बहुत सोहनी उदाहरण दित्ती, क्योंकि भावां कुछ होर बोलना सी जो प्रकरण चलदा है इहदे आधार ते। देखो, संसार दे हर बंदे दियां अखां विच पानी है, परमात्मा ने दियां पुतलियां विच पानी पैदा कीता है। रोंदे सारी दुनिया विच सारे लोग एक जैसा ने, चाहे कोई अनपढ़ होवे, भावे कोई पढ़िया होवे, चाहे विद्वान होवे, भावे कोई अज्ञानी होवे। दुनिया दे अंदर रोना ते खसना इन्हां दोनां दी भाषा इको जी है। जदों लोक रोंदे ने उदों भी तरीका रोण दा इको जिहा है, ते जदों खसदे ने उदों भी मुख तो खसण दा तरीका इको जिहा है। इहदे लई कोई जात कोई पात कोई बरादरी नहीं, रोण दा तरीका एक है। पर चेते रखियो, अंदरों रोण दी बिरती सब दी वखरो वखरी है। कोई धन नूं रोंदा है, कोई संसार नूं रोंदा है, खिमा करियो कोई परिवार नूं रोंदा है, कोई करोड़ां विच्चों एक अद्धा जो परमात्मा लई रोंदा, रब लई रोंदा है। वह दर्द कैसा है? गुरु साहब दे वैद हरदास दी गल भाई साहब ने कीती, ते सतगुरु ने वह अमृत बोल बाणी विच भी कहे, कहन लगे, वैद चमड़ी दे रोग जानन वालिया, मेरे आत्मा दे अंदर दी दर्द नूं तू जान सकेगा। तू पेट दी दर्द दा इलाज कर सकने, तू मस्तक दे दर्द दा मत्थे दी पीड़ दा इलाज कर सकने, तू शरीर दे अंग विच दर्द होए दवाई दे सकने, पर जिदे सीने दे विच प्यारे दी खिच होवे ओदी दवाई तेरे कोल भी नहीं। जा, तेनू तां दर्द दा पता ही नहीं, वह दर्द कैसी हुंदी है। असी अमृत बोल पढ़ने, वैद बुलाया वैदगी, पकड़ टंडोले बां, उन्हें नबज केवल देखी, पर भोला वैद ना जाने करक करेजे माह, सोकत जाने पीर पराई। एक उर्दू दे विद्वान ने इस शलोक दा तर्जमा कीता है, करक करे जे माहे, वो लिखदा है, वैद ने जब नबज देखी तो आपने फौरन कहा, वैद ने जब नबज देखी तो आपने फौरन कहा, नबज को क्या देखते हो, नबज में रखा है क्या, जिस मर्ज की जुस्त जू में नबज पे रखते हो हाथ, मुझे दर्दे इश्क है और इश्क है मौला के साथ। तेनू की पता, जिस मर्ज की जुस्त जू में नब्ज पे रखते हो खात, मुझे दर्दे इश्क है और इश्क है मौला के साथ। ये दर्दमंदा दे बोलने बाणी विच ਜਿਨ੍ਹਾਂ ਜਿਨ੍ਹਾਂ ਨੂੰ ਬਿਰਖਾ ਦੀ ਦਰਦ ਉੱਠੀ ਉਹਨਾਂ ਕੁੱਠਿਆਂ ਹੋਇਆ ਨੇ ਉਸ ਦਰਦ ਵਿੱਚ ਫਿਰ ਰੱਬੀ ਗੀਤ ਗਾਏ। ਬਾਬੇ ਫਰੀਦ ਅੰਦਰ ਇਹ ਦਰਦ ਸੀ ਤੇ ਉਹਨਾਂ ਨੇ ਦਰਦ ਨੂੰ ਪੁਕਾਰ ਕੇ ਕਿਹਾ ਰੱਬ ਜੀ ਕਿ ਦੇਖੋ ਮੇਰੀ ਇਹ ਹਾਲਤ, ਚਿੰਤ ਖਟੋਲਾ ਵਾਣ ਦੁੱਖ ਆ ਦਰਦ, ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹੋ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ, ਦੂਜੇ ਨੂੰ ਕੀ ਪਤਾ ਸਾਡੀ ਦਰਦ ਦਾ। ਉਹਨਾਂ ਅੰਦਰ ਦਰਦ ਉੱਠੀ, ਉਹਨਾਂ ਸ਼ਬਦ ਕਹੇ ਤਨ ਸੁੱਕਾ ਪਿੰਜਰ ਥੀਆ, ਤਲੀਆ ਖੁੰਡੈ ਕਾਂਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ। ਉਸ ਦਰਦਮੰਦ ਮਹਾਂਪੁਰਖ ਨੇ ਕਿਹਾ ਕਿ ਕਾਗਾ ਕਰਨ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋ ਨੈਨਾ ਮਤ ਸ਼ੁਗੋ ਪਿਰ ਦੇਖਣ ਕੀ ਆਸੋ ਇੱਕ ਦਰਦ ਹੈ। ਕਬੀਰ ਸਾਹਿਬ ਅੰਦਰ ਦਰਦ ਪੈਦਾ ਹੋਇਆ, ਉਹਨਾਂ ਸ਼ਬਦ ਬੜੇ ਭਾਵਪੂਰਤ ਗਏ, ਪੰਤ ਨਿਖਾਰਾ ਕਾਮਨੀ ਲੋਚਨ ਭਰੀ ਲਏ ਉਸਾਸਾ, ਉਰਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ, ਉਡੋ ਨਾ ਕਾਗਾ ਕਾਰੇ ਬੇਗ ਮਲੀਜੇ ਆਪਣੇ ਰਾਮ ਪਿਆਰੇ। ਉਹ ਦਰਦ ਉੱਠੀ ਨਾਮਦੇਵ ਅੰਦਰ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਪਨ ਤਨ ਮਨ ਰਾਮ ਪਿਆਰੇ ਜੋਗ। ਵਾਹਿਗੁਰੂ ਮੇਰ ਕਰੇ। ਪਰ ਯਾਦ ਰੱਖਿਓ ਕਿ ਦੁਨੀਆਂ ਦੀ ਦਰਦ ਉੱਠੇ ਉਹ ਕਈ ਵਾਰੀ ਮੌਤ ਨੂੰ ਜਨਮ ਦਿੰਦੀ ਏ, ਰੱਬ ਨੂੰ ਮਿਲਣ ਦੀ ਦਰਦ ਉੱਠੇ ਤੇ ਉਹ ਅਮੋਲਕ ਜੀਵਨ ਨੂੰ ਜਨਮ ਦਿੰਦੀ ਏ। ਫਿਰ ਬੇਨਤੀ ਸਮਝਿਓ, ਇਸ ਦਰਦ ਨੂੰ ਦੁਖਾਂਤ ਨਾ ਸਮਝਣਾ, ਇਸ ਦਰਦ ਨੂੰ ਅੰਦਰ ਦੀ ਘਾਟ ਨਾ ਸਮਝਣਾ। ਵਾਹਿਗੁਰੂ ਕਿਤਨੇ ਕੁ ਭਾਗਾਂ ਵਾਲੇ ਉਹ ਨੇਤਰ ਨੇ ਜਿਨ੍ਹਾਂ ਨੇਤਰਾਂ ਵਿੱਚ ਤੇਰੀ ਯਾਦ ਦੇ ਅਥਰੂ ਨਿਕਲਦੇ। ਇੱਥੇ ਇੱਕ ਬੇਨਤੀ ਉਦਾਹਰਨ ਮੈਂ ਦੇਣਾ ਵਾ, ਤੁਸੀਂ ਬੀਬੀਆਂ ਮਾਈਆਂ ਭੈਣਾਂ ਬੈਠੀਆਂ ਜੇ, ਇਸ ਮੇਰੇ ਸ਼ਬਦ ਨੂੰ ਇਹ ਮਤ ਸਮਝਿਓ, ਵਾਸ਼ਨਾ ਵੱਲ ਮਤ ਖਿੱਚਿਓ ਕਿ ਜਦੋਂ ਮਾਤਾ ਦੇ ਉਦਰ ਵਿੱਚ ਸੰਤਾਨ ਨਿਵਾਸ ਕਰਦੀ ਏ, ਇਹ ਕੈਸੀ ਮਿੱਠੀ ਦਰਦ ਹੈ। ਆਪਣੇ ਬੱਚੇ ਨੂੰ ਅਜੇ ਦੇਖਿਆ ਨਹੀਂ, ਪਰ ਜਨਮ ਤੋਂ ਪਹਿਲਾਂ ਮਾਂ ਆਪਣੇ ਪੁੱਤਰ ਦੇ ਭਵਿੱਖ ਦੇ ਸੁਪਨੇ ਲੈਂਦੀ ਏ। ਬਾਬਾ ਜੀ ਨੇ ਬਾਣੀ ਚ ਕਿਹਾ ਕਿ ਜਿਉਂ ਜਨਨੀ ਗਰਭ ਪਾਲਤੀ, ਅਜੇ ਬੱਚਾ ਨਹੀਂ, ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਸੁਪਨੇ ਲੈਂਦੀ ਏ ਵੱਡਾ ਹੋਏ ਤਨ ਖਾਟ ਦੇ ਘਰ ਭੋਗ ਬਿਲਾਸਾ। ਉਸਨੇ ਆਪਣੀ ਕੁੱਖ ਚ ਉਸ ਦਰਦ ਨੂੰ ਖੰਡਾਇਆ ਤੇ ਜਿਉਂ ਜਿਉਂ ਉਹ ਸੰਤਾਨ ਦਾ ਵਿਕਾਸ ਹੁੰਦਾ ਤਿਉਂ ਤਿਉਂ ਮਾਤਾ ਦੀ ਰਾਤ ਦੇ ਨੀਂਦ ਵੀ ਚਲੀ ਜਾਂਦੀ ਹੈ। ਦੇਖੋ ਤੁਸੀਂ, ਉਹ ਹੈ ਦਰਦ। ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੀ ਨੀਂਦ ਵੀ ਚਲੀ ਗਈ, ਪਰ ਜਿਸ ਵੇਲੇ ਮਾਂ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਤੇ ਉਹਦੇ ਗਲੇ ਵਿੱਚੋਂ ਉਹਦੇ ਅੰਦਰੋਂ ਇੱਕ ਚੀਖ ਇੱਕ ਆਵਾਜ਼ ਨਿਕਲੀ, ਉਹ ਅੱਖਾਂ ਚ ਪਾਣੀ ਲੈ ਕੇ ਰੋਂਦੀ ਵੀ ਏ, ਕੁਰਲਾਂਦੀ ਵੀ ਏ, ਬੱਚੇ ਨੂੰ ਦੇ ਜਨਮ ਦੇਣ ਲੱਗਿਆ ਉਹਦੀਆਂ ਚੀਖਾਂ ਸੁਣੀਆਂ ਨਹੀਂ ਜਾਂਦੀਆਂ। ਪਰ ਦੁਨੀਆਂ ਵਿੱਚ ਕੋਈ ਐਸੀ ਦਵਾਈ ਨਹੀਂ ਕਿ ਜਿਹੜੀ ਚੀਖ ਮਾਰਦੇ ਹੋਏ ਬੰਦੇ ਨੂੰ ਇੱਕ ਖਿੰਨ ਵਿੱਚ ਖਾਸਾ ਦੇ ਦੇਵੇ। ਜਨਮ ਵੇਲੇ ਦਰਦ ਨਾਲ ਚੀਕ ਰਹੀ ਏ ਤੇ ਜਦੋਂ ਪੁੱਤਰ ਛਾਤੀ ਤੇ ਲਟਾਇਆ ਜਾਂਦਾ ਚੀਕਾਂ ਮਾਰਦੀ ਹੋਈ ਹੱਸਣ ਲੱਗ ਪੈਂਦੀ। ਦਰਦ ਹੈ, ਪਰ ਚੇਤੇ ਰੱਖਿਓ ਉਸ ਦਰਦ ਨੇ ਕਿਨ ਚ ਕਿੱਡੇ ਵੱਡੇ ਸੁੱਖ ਨੂੰ ਜਨਮ ਦੇ ਦਿੱਤਾ। ਇੱਕ ਖਿੰਨ ਪਹਿਲਾਂ ਜਿਹਦੀਆਂ ਅੱਖਾਂ ਚ ਪਾਣੀ, ਜਿਹਦੇ ਗਲੇ ਵਿੱਚੋਂ ਦਰਦ, ਜਿਹਦੇ ਬੋਲਾਂ ਵਿੱਚੋਂ ਕੋਈ ਸ਼ਬਦ ਨਹੀਂ ਕੇਵਲ ਕੁਰਲਾਣਾ, ਪਰ ਇੱਕ ਖਿੰਨ ਬਾਅਦ ਉਸੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੇ ਅੰਦਰ ਇੱਕ ਖੁਸ਼ੀ ਇੱਕ ਵਿਗਾਸ ਹੈ। ਦੁਨੀਆਂ ਦੇ ਦਰਦ ਦੁਖਾਂਤ ਨੂੰ ਜਨਮ ਦੇ ਕੇ ਜਾਂਦੇ ਨੇ, ਪਰ ਵਾਹਿਗੁਰੂ ਮੇਰ ਕਰੇ ਸਾਈਂ ਦੇ ਪਿਆਰ ਦਾ ਦਰਦ ਅੰਦਰ ਵਿਕਾਸ ਵਿਗਾਸ ਨੂੰ ਜਨਮ ਦਿੰਦਾ। ਦੁਨੀਆਂ ਦੇ ਦਰਦ ਦੁਖਾਂਤ ਨੂੰ ਜਨਮ ਦੇ ਕੇ ਜਾਂਦੇ ਨੇ, ਪਰ ਵਾਹਿਗੁਰੂ ਮੇਰ ਕਰੇ ਸਾਈਂ ਦੇ ਪਿਆਰ ਦਾ ਦਰਦ ਅੰਦਰ ਵਿਕਾਸ ਵਿਗਾਸ ਨੂੰ ਜਨਮ ਦਿੰਦਾ। ਅਸੀਂ ਜਿਸ ਸੰਪਰਦਾ ਦੇ ਮਹਾਂਪੁਰਸ਼ਾਂ ਨੂੰ ਅੱਜ ਯਾਦ ਪੈ ਕਰਨੇ ਹਾਂ, ਭਾਈ ਸਾਹਿਬ ਹੋਣਾ ਨੇ ਇੱਕ ਹੋਰ ਸ਼ਬਦ ਕਿਹਾ ਕਿ ਦੇਖੋ ਜਾਣਾ ਸਭ ਨੇ ਵੀ ਦੁਨੀਆਂ ਤੋਂ, ਪਰ ਜਾਨ ਜਾਨ ਵਿੱਚ ਅੰਤਰ ਹੈ। ਕਈ ਵਾਰੀ ਅਸੀਂ ਇਹ ਸ਼ਬਦ ਕਹਿ ਦਿੰਦੇ ਹਾਂ ਕਿ ਇਹ ਮਹਾਂਪੁਰਖਾਂ ਦੀਆਂ ਯਾਦਾਂ ਕਿਉਂ ਮਨਾਈਆਂ ਜਾਂਦੀਆਂ ਨੇ। ਤੁਸੀਂ ਧਿਆਨ ਦਿਆ ਜੇ ਰਾਜਨੀਤਿਕ ਬੰਦੇ ਨੂੰ ਲੋਕ ਯਾਦ ਕਰਨਗੇ ਤੇ ਉਹ ਕੁਛ ਹੀ ਸਾਰੇ ਬੰਦੇ ਕਹਿਣਗੇ ਜੋ ਕੋਈ ਸਾਰੀ ਜ਼ਿੰਦਗੀ ਉਸ ਮਰਨ ਵਾਲੇ ਨੇ ਕਮਾਇਆ। ਰਾਜਨੀਤੀ ਦੀ ਬਲ ਚੱਲੇਗੀ। ਜੇ ਕਿਸੇ ਬਿਜ਼ਨਸਮੈਨ ਨੂੰ ਯਾਦ ਕੀਤਾ ਜਾਏਗਾ ਕੀਰਤਨ ਹੋਵੇਗਾ, ਪਰ ਉਦੋਂ ਬਾਅਦ ਤਕਰੀਰਾਂ ਵਿੱਚ ਉਹਦੀ ਕਮਾਈ, ਉਹਦੇ ਧਨ, ਉਹਦੇ ਬਿਜ਼ਨਸ ਦੀ ਗੱਲ ਹੀ ਚੱਲੇਗੀ। ਜੇ ਕਿਸੇ ਵਿਦਵਾਨ ਦੀ ਦੁਨੀਆਂ ਤੋਂ ਕੂਚ ਕਰਨ ਦਾ ਵਕਤ ਆਇਆ, ਉਹਦੀ ਵਿਦਵਤਾ ਦੀਆਂ ਗੱਲਾਂ ਹੀ ਲੋਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਰਨਗੇ। ਪਰ ਕਰਨੀ ਵਾਲਿਆਂ ਦੀ ਯਾਦ ਕਿਉਂ ਨਾ ਮਨਾਈਏ? ਕਿਉਂਕਿ ਉਹਨਾਂ ਦੀ ਯਾਦ ਵਿੱਚ ਕੇਵਲ ਗੁਰੂ ਯਾਦ ਆਉਣਾ, ਤਾਂ ਗੁਰੂ ਯਾਦ ਆਉਣਾ ਕਿਉਂਕਿ ਉਹਨਾਂ ਸਾਰੀ ਜ਼ਿੰਦਗੀ ਯਾਦ ਹੀ ਕਮਾਈ, ਯਾਦ ਹੀ ਕਮਾਈ ਹੈ। ਜਿਵੇਂ ਉਹ ਜਿਸ ਨੂੰ ਯਾਦ ਕਰਦੇ ਰਹੇ, ਉਹਨਾਂ ਦੇ ਜਾਣ ਤੇ ਵੀ ਪਿਆਰੇ ਦੀਆਂ ਯਾਦਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੁਛ ਰਹਿਮਤ ਭਰੇ ਬਚਨ ਕਹਿਣ ਇਸ ਸੰਬੰਧੀ। ਭਾਵੇਂ ਅਸੀਂ ਚਲਾਣਾ ਸ਼ਬਦ, ਮੌਤ ਸ਼ਬਦ, ਅਕਾਲ ਚਲਾਣਾ ਸ਼ਬਦ ਵਰਤਨੇ ਹਾਂ, ਪਰ ਦੁਨੀਆਂ ਦਾ ਪਰਮਾਤਮਾ ਨੇ ਇੱਕ ਨੇਮ ਐਸਾ ਬਣਾਇਆ ਹੈ ਕਿ ਇਸ ਸੰਸਾਰ ਵਿੱਚ, ਸ਼ਾਇਦ ਜੇ ਮੈਂ ਪਹਿਲੇ ਇੱਥੇ ਅਰਜ਼ ਕੀਤੀ ਹੋਵੇ ਮੈਨੂੰ ਬਖਸ਼ ਦਿਆ ਜੇ, ਹਰ ਬੰਦਾ ਜ਼ੋਰ ਲਾਉਂਦਾ ਵੀ ਏਕਤਾ, ਇੱਕ ਸੁਰਤਾ ਤੇ ਸਮਾਨਤਾ ਪੈਦਾ ਕਰਨੀ ਹੈ। ਨਾ ਪਹਿਲਾਂ ਸੀ ਨਾ ਹੁਣ ਹੈ, ਤੇ ਚੇਤੇ ਰੱਖਿਓ ਸਮਾਨਤਾ ਆਉਣ ਵਾਲੇ ਸਮੇਂ ਵਿੱਚ ਵੀ ਕਦੀ ਨਹੀਂ ਪੈਦਾ ਹੋਵੇਗੀ, ਇੱਕ ਸੁਰਤਾ ਨਹੀਂ ਪੈਦਾ ਹੋ ਸਕਦੀ। ਮੈਂ ਕੁਛ ਬਾਣੀ ਵਿੱਚੋਂ ਬੇਨਤੀ ਕਰਨੀ। ਹਰ ਮੁਲਕ ਵਿੱਚ ਕੋਈ ਵੀ ਰਾਜ ਪਦਵੀ ਤੇ ਬੈਠਦਾ ਤੇ ਉਹ ਇਹ ਸ਼ਬਦ ਕਹਿੰਦਾ ਕਿ ਅਸੀਂ ਜੇ ਆ ਗਏ ਤਾਂ ਗਰੀਬੀ ਨੂੰ ਬਿਲਕੁਲ ਖਤਮ ਕਰ ਦਿਆਂਗੇ। ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਲੋਕ ਸ਼ਬਦ ਕਹਿੰਦੇ ਨੇ ਤੇ ਅੰਦਰ ਵਾਲਾ ਕਹਿੰਦਾ ਮਨਾ ਇਹਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ। ਕਿਸੇ ਦੀ ਖੱਤ ਦੀ ਤਲੀ ਤੇ ਪੈਸਾ ਰੱਖ ਸਕਦੇ ਹੋ ਵਕਤੀ ਤੌਰ ਤੇ, ਕਿਸੇ ਦੀ ਖੱਤ ਦੀ ਤਲੀ ਤੇ ਰੋਟੀ ਦਾ ਟੁਕੜਾ ਰੱਖ ਸਕਦੇ ਹੋ, ਤੇ ਚੇਤੇ ਰੱਖਿਓ ਮਸਤਕ ਦੀਆਂ ਲਿਖੀਆਂ ਕੇਵਲ ਰੱਬ ਦੀਆਂ ਨੇ। ਦੁਨੀਆਂ ਦੀ ਕੋਈ ਤਾਕਤ ਮਸਤਕ ਦੇ ਲਿਖੇ ਹੋਏ ਲੇਖ ਨਹੀਂ ਮਿਟਾ ਸਕਦੀ, ਦੁਨੀਆ ਵੀ। ਬੇਨਤੀ ਸਮਝਿਓ ਮੇਰੀ ਕਿ ਆਰਥਿਕ ਪੱਖੋਂ ਏਕਤਾ ਸੁਰਤਾ ਹੋ ਸਕਦੀ ਹੈ? ਜਿਹੜਾ ਸਿੱਖ ਰੋਜ਼ ਇਹ ਬਾਣੀ ਪੜ੍ਹਦਾ, ਇੱਕ ਦਾਤੇ ਇੱਕ ਭਿਖਾਰੀ ਜੀ ਉਲਾਮਾ ਨਹੀਂ ਦੇ ਰਿਹਾ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਕਹਿੰਦੇ ਨੇ ਸਭ ਤੇਰੇ ਚੋਜ ਵਿਡਾਣਾ, ਇਹ ਉਹਦੇ ਚੋਜ ਨੇ, ਤੂੰ ਉਹਦੇ ਚੋਜਾਂ ਨੂੰ ਕਦੀ ਖਤਮ ਕਰ ਸਕੇਗਾ? ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ, ਜਿਹੜਾ ਰੋਜ਼ ਆਸਾ ਕੀ ਵਾਰ ਸਰਵਣ ਕਰਦਾ ਤੇ ਜਦੋਂ ਇਹ ਸ਼ਲੋਕ ਸੁਣਦਾ, ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲੇ ਰਹਿਣ ਚੜੇ, ਇੱਕ ਨਿਖਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ, ਕੀ ਇੱਕ ਸੁਰਤਾ ਪੈਦਾ ਹੋ ਸਕੇਗੀ? ਇੱਕ ਸਿਆਲ ਵਿੱਚ ਰਜਾਈ ਵਿੱਚ ਆਰਾਮ ਪਿਆ ਕਰਦਾ ਤੇ ਦੂਜਾ ਬੰਦੂਕ ਲੈ ਕੇ ਸੁੱਤੇ ਦਾ ਪਹਿਰਾ ਦੇਈ ਜਾਂਦਾ ਹੈ, ਉਹ ਵੀ ਇਨਸਾਨ ਤੇ ਉਹ ਵੀ ਇਨਸਾਨ, ਕੀ ਬਰਾਬਰਤਾ ਹੋ ਸਕੇਗੀ? ਬਾਬਾ ਜੀ ਨੇ ਬਾਣੀ ਚ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਕਾਉਂ ਦੀਨੇ ਪਾਠ ਪਟੰਬਰ, ਇੱਕ ਸੁਰਤਾ ਨਹੀਂ, ਕਾਉਂ ਪਲੰਗ ਨਿਵਾਰਾ, ਕਈਆਂ ਨੂੰ ਰੇਸ਼ਮੀ ਕੱਪੜੇ ਕੀਮਤੀ ਪਲੰਗ ਨਿਵਾਰੀ ਦਿੱਤੇ, ਤੇ ਕਈ ਵਿਚਾਰੇ ਰਾਤ ਨੂੰ ਆਪਣੇ ਨਾਲ ਪਰਾਲੀ ਦੀ ਛੋਟੀ ਜੀ ਗੱਠੜੀ ਚੁੱਕ ਕੇ ਤੁਰੇ ਫੁਰਦੇ ਨੇ, ਤੁਸੀਂ ਸ਼ਾਮ ਨੂੰ ਦੇਖੋਗੇ। ਤੇ ਜੇ ਕਿਤੇ ਪੁੱਛੋ ਜੀ ਕਿਉਂ, ਕਹਿੰਦੇ ਨੇ ਦੁਕਾਨਾਂ ਬੰਦ ਹੋਣਗੀਆਂ ਤੇ ਪਰਾਲੀ ਵਿਛਾ ਕੇ ਰਾਤ ਨੂੰ ਇੱਥੇ ਆਰਾਮ ਕਰ ਲਵਾਂ। ਇੱਕ ਪਲੰਗਾਂ ਸੁੱਤੇ ਨੇ, ਇੱਕ ਪਰਾਲੀ ਪੈ ਵਿਛਾਉਂਦੇ ਨੇ, ਕੀ ਇਹ ਆਰਥਿਕ ਸਮਾਨਤਾ ਬੰਦਿਆ ਤੂੰ ਦਾਤਾ ਹੈ? ਉਹਦੇ ਚੋਜ ਤੂੰ ਕਦੀ ਖਤਮ ਨਹੀਂ ਕਰ ਸਕਦਾ। ਕਾਹੂ ਦੀਨੇ ਪਾਠ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ, ਬਸ ਇੱਕ ਗੱਲ ਚੇਤੇ ਰੱਖ, ਐਰੀ ਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਲਈ ਜੈ ਰੇ ਮਨ। ਆਰਥਿਕ ਪੱਖੋਂ ਸਮਾਨਤਾ ਨਹੀਂ, ਦੂਸਰੀ ਬੇਨਤੀ, ਸੁਭਾਅ ਕਰਕੇ ਵੀ ਸਮਾਨਤਾ ਨਹੀਂ। ਸਿਮਰਨ ਵਾਲਿਆਂ ਦੀ ਗੱਲ ਛੱਡੋ, ਉੱਥੇ ਦੋ ਮਨਾ ਸੇਮ ਏਕ ਸੋ ਆਹੀ, ਪਰ ਆਮ ਦੁਨਿਆਵੀ ਬੰਦੇ ਇੱਕ ਮਾਂ ਦੇ ਦੋ ਪੁੱਤਰ ਨੇ, ਜੇ ਆਰਥਿਕ ਪੱਖੋਂ ਦੋਨੋਂ ਇੱਕੋ ਜਿਹੇ ਨਹੀਂ ਤੇ ਸੁਭਾਅ ਕਰਕੇ ਵੀ ਦੋਨੋਂ ਇੱਕੋ ਜਿਹੇ ਨਹੀਂ। ਗੁਰੂ ਅਰਜੁਨ ਦੇਵ ਜੀ ਦਾ ਸੁਭਾਅ ਤੇ ਬਾਬੇ ਪਿਰਥੀਏ ਦੇ ਸੁਭਾਅ ਜ਼ਮੀਨ ਅਸਮਾਨ ਦਾ ਅੰਤਰ ਹੈ। ਸੁਭਾਅ ਕਰਕੇ ਕਦੀ ਵੀ ਏਕਤਾ ਪੈਦਾ ਨਹੀਂ ਹੋਈ। ਤੀਸਰੀ ਬੇਨਤੀ, ਇੱਕ ਬੰਦੇ ਦੇ ਹੱਥ ਦੇ ਨਿਸ਼ਾਨ ਚੱਕਰ ਚੇਨ ਦੂਸਰੇ ਦੇ ਨਾਲ ਮਿਲਦੇ ਨਹੀਂ। ਭਾਈ ਸਾਹਿਬ ਬਾਹਰ ਜਾਂਦੇ ਆ, ਹੁਣ ਤਾਂ ਇੱਥੇ ਵੀ ਅਮੈਰੀਕਨ ਅੰਬੈਸੀ ਵੀ ਜਦੋਂ ਕੋਈ ਵੀਜ਼ਾ ਲੈਣ ਜਾਂਦਾ ਤੇ ਉਹਦੇ ਫਿੰਗਰ ਪ੍ਰਿੰਟਸ ਲੈ ਜਾਂਦੇ ਨੇ, ਉਹਦੀਆਂ ਉਂਗਲਾਂ ਦੇ ਨਿਸ਼ਾਨ ਲੈ ਜਾਂਦੇ ਨੇ। ਬੰਦਿਆ, ਅੱਖਾਂ ਚੇਂਜ ਕਰ ਸਕਣਾ, ਚਿਹਰਾ ਚੇਂਜ ਕਰ ਸਕਣਾ, ਤਸਵੀਰ ਚੇਂਜ ਕਰ ਸਕਣਾ, ਪਰ ਹੱਥਾਂ ਦੇ ਨਿਸ਼ਾਨ ਚੇਂਜ ਨਹੀਂ ਹੋਣਗੇ। ਚੇਤੇ ਰੱਖੀ, ਤੂੰ ਕੇਵਲ ਮਸ਼ੀਨ ਨਾਲ ਦੇਖੇ ਨੇ, ਪਰ ਸ਼ੁਕਰ ਉਹਦਾ ਕਰ ਜਿਹਨੇ ਇੰਨੀ ਦੁਨੀਆ ਪੈਦਾ ਕੀਤੀ, ਇੱਕ ਦਾ ਨਿਸ਼ਾਨ ਦੂਜੇ ਨਾਲ ਨਹੀਂ ਮਿਲਦਾ ਪਿਆ। ਕਿਹੋ ਜਿਹਾ ਚਿੱਤਰਕਾਰ ਹੈ ਮੇਰਾ ਵਾਹਿਗੁਰੂ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਅਹ ਅਵਚੇਰਾ, ਤਜ ਚਿੱਤਰੈ ਚਿੱਤ ਰਾਖ ਚ ਤੇਰਾ। ਉਹ ਹੱਥਾਂ ਦੇ ਨਿਸ਼ਾਨ ਲੈਣ ਵਾਲਿਆ, ਤੇਰਾ ਤਾਂ ਕੰਪਿਊਟਰ ਨੂੰ ਸਾਂਭ ਕੇ ਬੈਠਾ, ਉਸ ਰੱਬ ਨੂੰ ਦੇਖ ਜਿਹਨੇ ਨਿੱਕੀਆਂ ਨਿੱਕੀਆਂ ਲਕੀਰਾਂ ਪੈਦਾ ਕਰ ਦਿੱਤੀਆਂ, ਉਹਦੇ ਵਰਗਾ ਕੌਣ ਹੈ? ਆਰਥਿਕ ਪੱਖੋਂ ਸਮਾਨਤਾ ਨਹੀਂ, ਸੁਭਾਅ ਕਰਕੇ ਸਮਾਨਤਾ ਨਹੀਂ। ਰੰਗ ਕੋਇਲ ਦਾ ਵੀ ਕਾਲਾ ਹੈ ਤੇ ਰੰਗ ਕਾਂ ਦਾ ਵੀ ਕਾਲਾ ਹੈ। ਕਾਂ ਬਨੇਰੇ ਤੇ ਬਹਿ ਜਾਏ, ਲੋਕ ਇਹਨਾਂ ਨੂੰ ਉਡਾਓ, ਤੇ ਕੋਇਲ ਕਦੀ ਘਰਾਂ ਤੇ ਨਹੀਂ ਬਹਿੰਦੀ, ਉਹ ਤਾਂ ਬਾਗ ਵਿੱਚ ਬੋਲਦੀ ਏ। ਕਾਂ ਬੋਲੇ ਲੋਕ ਉਡਾਉਂਦੇ ਨੇ, ਤੇ ਕੋਇਲ ਬੋਲੇ ਖਾਮੋਸ਼ ਹੋ ਕੇ ਸੁਣਦੇ। ਸੁਭਾਅ ਇੱਕ ਨਹੀਂ, ਬੋਲੀ ਇੱਕ ਨਹੀਂ, ਬਿਰਖਾ ਹੈ ਤੇ ਸਭ ਜੰਤੀ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ ਪਰਮਾਤਮਾ ਨੇ ਪੈਦਾ ਕੀਤੇ ਨੇ। ਚੱਕਰ ਚਿੰਨ ਕਰਕੇ ਅਸੀਂ ਇੱਕ ਨਹੀਂ। ਜਿਹੜੀ ਅਗਲੀ ਬੇਨਤੀ ਮੈਂ ਕਰਨੀ ਚਾਹੁੰਦਾ, ਆਰਥਿਕ ਸੁਭਾਅ ਪੱਖੋਂ ਚੱਕਰ ਚੇਨ ਕਰਕੇ ਇੱਕ ਸੁਰਤਾ ਨਹੀਂ, ਪਰ ਇੱਕ ਅਕਸੁਰਤਾ ਰੱਬ ਨੇ ਪੈਦਾ ਕੀਤੀ। ਉਹ ਨਾ ਤਾਂ ਮਹੱਲਿਆਂ ਵਿੱਚ ਪੈਦਾ ਹੋ ਸਕੀ, ਨਾ ਉਹ ਕਿਸੇ ਹੋਰ ਥਾਂ ਤੇ ਪੈਦਾ ਹੋ ਸਕੀ। ਉਹ ਅਕਸੁਰਤਾ ਰੱਬ ਨੇ ਪੈਦਾ ਕੀਤੀ ਜਿਹੜੀ ਸ਼ਮਸ਼ਾਨ ਘਾਟ ਦੇ ਇੱਕ ਛੱਡ ਦੇ ਥੱਲੇ ਪੈਦਾ ਹੋਈ। ਉਹ ਅਕਸੁਰਤਾ ਕੀ ਹੈ? ਕਬਰਸਥਾਨ ਵਿੱਚ ਇੱਕ ਸੁਰਤਾ ਹੈ। ਯਾਦ ਰੱਖੋ, ਧਨ ਕਿਸੇ ਕੋਲ ਵੱਧ ਜਾਂ ਘੱਟ, ਸੁਭਾਅ ਕਿਸੇ ਦਾ ਚੰਗਾ ਜਾਂ ਮਾੜਾ, ਚੱਕਰ ਚ ਨਾ ਮਿਲਣ, ਪਰ ਯਾਦ ਰੱਖਿਓ, ਮੌਤ ਇੱਕ ਐਸੀ ਰੱਬ ਨੇ ਪੈਦਾ ਕੀਤੀ ਜਿਹਨੇ ਸਮਾਨਤਾ ਪੈਦਾ ਕੀਤੀ ਹੈ। ਜਿਹੜਾ ਜੰਮਿਆ ਉਹਨੇ ਦੁਨੀਆਂ ਤੋਂ ਜਾੜਾ ਜ਼ਰੂਰ ਹੈ, ਇਹ ਸਮਾਨਤਾ ਹੈ। ਪਰ ਜੋ ਭਾਈ ਸਾਹਿਬ ਨੇ ਸ਼ਬਦ ਕਹਿ, ਮੈਂ ਉਹਦੀ ਵਿਆਖੀ ਕਰਨ ਲੱਗਾ। ਅਸੀਂ ਇਹ ਬਚਨ ਪੜ੍ਹਨੇ, ਮੌਤ ਨੇ ਸਮਾਨਤਾ ਪੈਦਾ ਕੀਤੀ, ਠੀਕ ਹੈ। ਤਾਕਤਵਰ ਨੂੰ ਚੰਦਨ ਦੀ ਲੱਕੜ ਨਾਲ ਫੂਕ ਦਿੱਤਾ ਗਿਆ, ਆਮ ਬੰਦੇ ਨੂੰ ਸਾਦੀਆਂ ਲੱਕੜਾਂ ਨਾਲ ਸੰਸਕਾਰ ਕੀਤਾ ਗਿਆ। ਪਰ ਇੱਕ ਗੱਲ ਚੇਤੇ ਰੱਖਿਓ, ਲੱਕੜਾਂ ਵੱਖ ਹੋ ਸਕਦੀਆਂ ਨੇ, ਹਜ਼ੂਮ ਇਕੱਠ ਪਿੱਛੇ ਤੁਰਨ ਵਾਲੇ ਕਿਸੇ ਪਿੱਛੇ ਸੌ, ਕਿਸੇ ਪਿੱਛੇ ਹਜ਼ਾਰ ਹੋ ਸਕਦਾ, ਪਰ ਇੱਕ ਗੱਲ ਸਾਰਿਆਂ ਦੀ ਬਰਾਬਰ ਹੈ ਕਿ ਜਦੋਂ ਅੱਗ ਲੱਗਦੀ ਹੈ, ਸੜਨ ਤੋਂ ਬਾਅਦ ਸਰੀਰ ਸਾਰੇ ਸਵਾਹ ਇੱਕੋ ਜਿਹੇ ਹੁੰਦੇ। ਇਹ ਨਹੀਂ ਵੀ ਚੰਦਨ ਨਾਲ ਫੂਕੇ ਹੋਏ ਰਾਖ ਨਹੀਂ ਹੁੰਦੇ, ਸੋਨਾ ਬਣ ਜਾਂਦੇ ਨੇ, ਤੇ ਸਾਦੀ ਲੱਕੜ ਨਾਲ ਫੂਕੇ ਹੋਏ ਸਵਾਹ ਬਣਦੇ ਨੇ। ਲੱਕੜ ਘਿਓ ਜਿਤਨਾ ਮਰਜ਼ੀ ਪਾ ਲੈ, ਪਰ ਅਖੀਰ ਤੇ ਜੇ ਰਹਿ ਜਾਏਗੀ ਤੇ ਢੇਰੀ ਕੇਵਲ ਰਾਖ ਦੀ ਰਹਿ ਜਾਏ। ਬਰਾਬਰ ਤਾਂ ਕੀ? ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਤੋਂ ਅੱਗੇ ਹੋਰ ਬਚਨ ਕੀਤਾ, ਕਹਿਣ ਲੱਗੇ, ਇਸ਼ਨਾਨ ਇੱਕ ਪਾਣੀ ਨਾਲ ਹੋ ਸਕਦਾ, ਸ਼ਮਸ਼ਾਨ ਭੂਮੀ ਇੱਕ ਹੋ ਸਕਦੀ ਏ, ਅੱਗ ਇੱਕ ਹੋ ਸਕਦੀ ਏ, ਮੌਤ ਸ਼ਬਦ ਸਭ ਲਈ ਇੱਕ ਹੋ ਸਕਦਾ ਹੈ, ਪਰ ਮਰਨ ਤੋਂ ਬਾਅਦ ਫਿਰ ਏਕਤਾ ਨਹੀਂ, ਕਿਉਂਕਿ ਰੰਗ ਰਤੜੇ ਸਾਈਂ ਦੇ ਘਰ ਨੂੰ ਚਲੇ ਜਾਂਦੇ ਨੇ, ਤੇ ਰੱਬ ਤੋਂ ਵਿਛੁੰਨੇ ਹੋਏ ਜਿਹੜੇ ਨੇ ਉਹ ਜਨਮ ਤੇ ਮਰਨ ਵੀ ਚਲੇ ਜਾਂਦੇ। ਅਕਸੁਰਤਾ ਫਿਰ ਵੀ ਨਾ ਹੋਈ। ਬਾਣੀ ਚ ਸ਼ਬਦ ਤੁਹਾਨੂੰ ਸਭ ਨੂੰ ਚੇਤੇ ਵੇ, ਮੈਂ ਸਿਰਫ ਉਹਨਾਂ ਕੁ ਪ੍ਰਮਾਣ ਅਰਜ਼ ਕਰ ਦੇਣਾ, ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਕਹੂ ਪਈ ਖੈਰੇ, ਸਭ ਨੇ ਜਾਣਾ। ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਕਹੂ ਪਈ ਖੈਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁ ਤੱਕਾ ਦਵਾਈ ਖੈਰੇ, ਬਾਰੇ ਬੂਢੇ ਤਰੁਣੇ ਭਈਆ ਸਭ ਕੁ ਜਮ ਲੈ ਜਈ ਹੈ ਰੇ। ਭਾਵੇਂ ਅਸੀਂ ਅੱਜ ਸ਼ਬਦ ਵਰਤਨੇ, ਪਤਾ ਨੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਰ ਇੱਕ ਨੂੰ ਸੋਝੀ ਬਖਸ਼ ਆਪਣੇ ਗਿਆਨ ਦੀ। ਕਿਸੇ ਦੀ ਮੌਤ ਹੋਵੇ ਸੀ, ਕਹਿੰਦੇ ਆ ਅਜੇ ਸਮਾਂ ਨਹੀਂ ਸੀ। ਸੋਚੀ ਦਾ ਮਨਾ, ਆਪਾਂ ਰੱਬ ਤੋਂ ਸਿਆਣੇ ਆ, ਜੇ ਸਮਾਂ ਨਾ ਹੁੰਦਾ ਤੇ ਦੁਨੀਆਂ ਤੋਂ ਕੂਚ ਕਿਉਂ ਕਰਦਾ? ਸਮਾਂ ਸੀ ਤੇ ਤਾਂ ਗਿਆ, ਤੇ ਗੁਰੂ ਸਾਹਿਬ ਨੇ ਕਿਹਾ ਬਾਰੇ ਬੂਡੇ ਤਰੁਨੇ ਭਈਆ ਸਭ ਕੋ ਜਮ ਲੈ ਜਈ ਗਏ ਰੇ ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਖੈ ਰੇ ਤਨਵੰਤਾ ਅਰ ਨਿਰਦਨ ਮਨ ਈ ਤਾਂ ਕੀ ਕਛੂ ਨਾ ਕਾਨੀ ਰੇ ਇੱਕ ਚੀਜ਼ ਨੇ ਬਰਾਬਰਤਾ ਪੈਦਾ ਕੀਤੀ ਰਾਜਾ ਪਰਜਾ ਸਮ ਕਰਮਾ ਰੇ ਆਵੇ ਬਰਾਬਰਤਾ ਮੌਤ ਨੇ ਬਰਾਬਰਤਾ ਲਿਆਂਦੀ ਰਾਜਾ ਪਰਜਾ ਸਮ ਕਰਮਾ ਰੇ ਐਸੋ ਕਾਲ ਬਿਡਾਨੀ ਰੇ ਪਰ ਇੱਥੇ ਵੀ ਬਰਾਬਰਤਾ ਖਿੰਡਦੀ ਦਿਸੀ ਕਿਉਂ ਹਰ ਕੇ ਸੇਵਕ ਜੋ ਹਰ ਪਾਏ ਕੈਸੇ ਕਮਾਲ ਦੀ ਬਰੀਕੀ ਲਤੀਫ ਗੱਲਾਂ ਰੱਖੀਆਂ ਵਿੱਚ ਬਰੀਕ ਕਹਿੰਦੇ ਨੇ ਰੱਬ ਦੇ ਪਿਆਰੇ ਤੇ ਨਾ ਲਾਗੂ ਕਰੀ ਕਿ ਸਮ ਕਰ ਮਾਰੇ ਨਹੀਂ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ ਉਹਨਾਂ ਦੀ ਕਹਾਣੀ ਦੁਨੀਆਂ ਤੋਂ ਜਾਣ ਤੋਂ ਵੱਖਰੀ ਜਾਣ ਦੀ ਵੱਖਰੀ ਹੈ ਆਵੇ ਨਾ ਜਾਹੇ ਨਾ ਕਬੂ ਮਰਤੇ ਪਾਰ ਬ੍ਰਹਮ ਸੰਘਾਰੀ ਉਹਨਾਂ ਦੀ ਕਥਾ ਨਿਰਾਲੀ ਹੈ ਨਾ ਆਉਂਦੇ ਨੇ ਨਾ ਜਾਂਦੇ ਨੇ ਨਾ ਜੰਮਦੇ ਨੇ ਤੇ ਨਾ ਮਰਦੇ ਨੇ ਇਹ ਜਦੋਂ ਕਥਾ ਨਿਰਾਲੀ ਕਿਹਾ ਨਾ ਉਸ ਵੇਲੇ ਮਨ ਨੇ ਕਿਹਾ ਮਣਾ ਸੀ ਤਾਂ ਅਖਰੀ ਅਰਥੀ ਕਰ ਸਕਾਂਗੇ ਨਾ ਕਥਾ ਨਿਰਾਲੀ ਪਰ ਇਹ ਤਾਂ ਸਾਈ ਜਾਣੇ ਜਿਹੜਾ ਆਪਣੇ ਘਰੋਂ ਨਿਵਾਜਿਆ ਹੋਇਆ ਨੂੰ ਭੇਜਦਾ ਸੱਚ ਜਾਣਿਓ ਪੂਰੇ ਦੀ ਕਥਾ ਅਧੂਰਾ ਕਦੀ ਵੀ ਨਹੀਂ ਕਰ ਸਕਦਾ ਤਿੰਨ ਕੀ ਕਥਾ ਨਿਰਾਰੀ ਦੇ ਸੁਖਮਨੀ ਸਾਹਿਬ ਆਪ ਜੀ ਪੜ੍ਹਦੇ ਹੋ ਤੇ ਮੰਤ ਸਾਹਿਬ ਉਹਨਾਂ ਦਾ ਜੀਵਨ ਜੋ ਬਾਬਾ ਅਜੀਤ ਸਿੰਘ ਉਹਨਾਂ ਨੇ ਲਿਖਿਆ ਉਹਨਾਂ ਦੇ ਦਰਸ਼ਨ ਦੀਦਾਰੇ ਹੋਏ ਪਰ ਉਹਨਾਂ ਦਾ ਜੀਵਨ ਆਪ ਨੇ ਸਭ ਨੇ ਨੇੜੇ ਹੋ ਕੇ ਦੇਖਿਆ ਵੈਸੇ ਤਾਂ ਮਹਾਂਪੁਰਖ ਦੇ ਜੀਵਨ ਦੀ ਗੱਲ ਕਰਨੀ ਨੂੰ ਖੁਸ਼ਾਮਦ ਨਾ ਸਮਝਿਓ ਗੁਰਮਖੋ ਇੱਕ ਬੇਨਤੀ ਮੇਰੀ ਸਰਵਣ ਕਰਿਓ ਕਿ ਜ਼ਿੰਦਗੀ ਚ ਗੱਲ ਚੇਤੇ ਰੱਖੀਏ ਗੁਰੂ ਕਦੀ ਵੀ ਵਿਰੋਧੀ ਬਣ ਕੇ ਕਿਸੇ ਦਾ ਵਿਰੋਧ ਨਹੀਂ ਕਰਦਾ ਇਹਨੂੰ ਸਮਝਿਓ ਗੁਰੂ ਕਦੀ ਵੀ ਕਿਸੇ ਦਾ ਵਿਰੋਧੀ ਨਹੀਂ ਹੁੰਦਾ ਚਾਹੇ ਜੰਜੂ ਦੀ ਗੱਲ ਚੱਲੇ ਚਾਹੇ ਨਮਾਜ਼ ਦੀ ਗੱਲ ਚੱਲੇ ਭਾਵੇਂ ਯੋਗ ਦੀ ਗੱਲ ਚੱਲੇ ਅਸੀਂ ਅਰਥ ਕਰਦਿਆਂ ਕਰਦਿਆਂ ਕਈ ਵਾਰੀ ਉਹਨਾਂ ਸ਼ਬਦਾਂ ਨੂੰ ਵਿਰੋਧਾਭਾਸ ਦਿੰਦੇ ਹਾਂ ਜਿਹੜਾ ਵਿਰੋਧੀ ਹੋਵੇ ਉਹ ਜੜਾਂ ਵੱਢਦਾ ਜਿਹੜਾ ਸੁਖਿਰਦ ਹੋਵੇ ਉਹ ਕਹਿੰਦਾ ਨਹੀਂ ਕੀਮਤੀ ਜਨਮ ਮਿਲਿਆ ਆ ਆਤਮਾ ਦਾ ਜਨੇਊ ਪਾਲ ਸਮਝਿਓ ਵਿਰੋਧੀ ਹੁੰਦੇ ਕਿਉਂ ਦੱਸਦੇ ਅੰਦਰ ਦੀ ਖੇਡ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਵਿਰੋਧੀ ਹੁੰਦੇ ਕਿਉਂ ਕਹਿੰਦੇ ਮੇਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਜੇ ਵਿਰੋਧੀ ਹੁੰਦੇ ਕਿਉਂ ਕਹਿੰਦੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਨਹੀਂ ਜੇ ਉਸਤਾਦ ਝਿੜਕਦਾ ਉਹਦੀ ਝਿੜਕ ਵਿੱਚ ਚੇਤੇ ਰੱਖਿਓ ਵਿਰੋਧ ਨਹੀਂ ਉਹਦੀ ਝਿੜਕ ਦੇ ਵਿੱਚ ਕੀਮਤੀ ਜੀਵਨ ਹੁੰਦਾ ਗੁਰੂ ਵਿਰੋਧੀ ਨਹੀਂ ਇੱਕ ਬਚਨ ਹਜ਼ੂਰ ਜੀ ਦੀ ਬਾਣੀ ਵਿੱਚੋਂ ਹੀ ਕਿ ਸਾਹਿਬ ਕਿਰਪਾਲੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ ਜਦੋਂ ਸਾਧ ਬਚਨ ਆਉਂਦਾ ਹੈ ਨਾ ਉੱਥੇ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਵੀ ਸਾਧ ਦੀ ਵਿਆਖਿਆ ਉਹ ਮੈਂ ਅੱਗੇ ਅਰਜ਼ ਕਰਨਾ ਗੁਰੂ ਅਰਜੁਨ ਸਾਹਿਬ ਨੇ ਕਿਹਾ ਆਗਮ ਆਗਾਦ ਪਾਰ ਬ੍ਰਹਮ ਸੋਏ ਅਸੀਂ ਪੜ੍ਹਦੇ ਹਾਂ ਜੋ ਜੋ ਕਹੇ ਸੋ ਮੁਕਤਾ ਹੋਏ ਜਿਹੜਾ ਉਹਨੂੰ ਕਹੇਗਾ ਅਗਮ ਅਗਾਧ ਉਹ ਮੁਕਤ ਹੋਵੇਗਾ ਜੋ ਜੋ ਕਹੇ ਸੋ ਮੁਕਤਾ ਹੋਏ ਅਗਲੀ ਤੁਕ ਸੁਣ ਮੀਤਾ ਮੇਰੇ ਮਿੱਤਰ ਸੁਣ ਪਤਾ ਨੀ ਕਿਉਂ ਕਿਹਾ ਸੁਣ ਮੀਤਾ ਇਹਦਾ ਮਤਲਬ ਕਿ ਜਿਹੜੀ ਗੱਲ ਮੈਂ ਤੈਨੂੰ ਦੇ ਦੱਸਣ ਲੱਗਾ ਇਹਨੂੰ ਕੰਨ ਦੇ ਕੇ ਸੁਣ ਤੇ ਸੁਣ ਸ਼ਬਦ ਉਦੋਂ ਕਿਹਾ ਜਾਂਦਾ ਜਦੋਂ ਕਿਸੇ ਦੇ ਖਾਨੇ ਚ ਗੱਲ ਪਾਣੀ ਹੋਵੇ ਸੁਣ ਮੇਰੀ ਗੱਲ ਕਿਤੇ ਭੁਲੇਖੇ ਚ ਨਾ ਪਏ ਜੀ ਜਿਹੜੀ ਤੈਨੂੰ ਕਹਿਣ ਲੱਗਾ ਕੀ ਜੀ ਸੁਣ ਮੀਤਾ ਨਾਨਕ ਬਿਨਵੰਤਾ ਹੇ ਮੇਰੇ ਸੱਚੇ ਪਾਤਸ਼ਾਹ ਸਾਧੂ ਲਈ ਇੰਨੇ ਉੱਚੇ ਸ਼ਬਦ ਮੇਰੇ ਮਿੱਤਰ ਸੁਣ ਬਿਨਵੰਤਾ ਦਾ ਅਰਥ ਤੁਸੀਂ ਜਾਣਦੇ ਹੋ ਮੈਂ ਬੇਨਤੀ ਕਰਨਾ ਮੇਰੇ ਮਿੱਤਰ ਮੇਰੇ ਪਿਆਰਿਆ ਸੁਣ ਕੀ ਜੀ ਸਾਧ ਜਨਾ ਕੀ ਅਚਰਜ ਕਥਾ ਸਿਰਫ ਆ ਦੋ ਸ਼ਬਦ ਸਮਝਾਉਣ ਲਈ ਅਚਰਜ ਕਥਾ ਇਹਦਾ ਮਤਲਬ ਇਹ ਸੀ ਕਿ ਉਹਨਾਂ ਦੇ ਜੀਵਨ ਦੇ ਬਿਰਤਾਂਤ ਅਸਚਰਜ ਨੇ ਤੇ ਮੇਰੇ ਮਿੱਤਰਾ ਧਿਆਨ ਨਾਲ ਸੁਣੀ ਜੇ ਰੱਬ ਦੇ ਅਗਮ ਅਗਾਧ ਬੋਧ ਦੀ ਖੇਡ ਅਚਰਜ ਹੈ ਉਹਦੇ ਸਾਧੂ ਦੀ ਖੇਡ ਵੀ ਅਚਰਜ ਹੈ ਫਿਰ ਇਸ ਸ਼ਲੋਕ ਨੂੰ ਦੇਖੋ ਉੱਤੇ ਪ੍ਰਮਾਤਮਾ ਥੱਲੇ ਸਾਧੂ ਦੇ ਬਚਨ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ अचरज कथा उस सुखमनी साहब दा भाई साहब भाई खरजिंदर सिंह उन्हां ने एक शब्द मैनूं एक बारी कहा, क्योंकि महंत साहब जी दे जदों दर्शन होए पहली बारी इत्थे एक बरात आई सी, बाबा जी उन्हां नूं पता कौन है, बाबा प्रतपाल सिंह जी, बाबा अजीत सिंह जी, कि महंत जी कोल माला सी मोटे मणकियां वाले, दर्शन कीते ते ए जे आपां गल करनी पैनू ए ना किते कोई समझ जाए, क्योंकि अज साडा अंदर इन्ना कुछ सुंगड़ चुका है असी गुरु प्यारियां दी गल सुनन तैयार नहीं। देखो गुरु ग्रंथ साहिब ते सिद्धांत है, ते सिद्धांत दा जदों कोई जीवन जींदा है आर्कीटेक्ट केवल नक्शा तैयार करदा है, रिहा उत्थे जांदा है जिथे इमारतां बनदियां, यह तां जीवन दसन दे नक्शे ने, तू इस तरह तुरी इस तरह चली, ते जे असी कहीए जी असी नक्शा तां मनने आ पर नक्शे विचों पैदा हुई इमारत नूं असी मनन नूं तैयार नहीं, अजे खालत बन गई, नक्शा असी मनांगे आर्कीटेक्ट तेनू भी मनांगे पर जे इस नक्शे विचों इमारत बन गई असी नहीं मननी, बस सिख दी अज हालत हो चुकी जे वो कमाई वाले की गल भी सुननू तैयार नहीं। मैं बेनती करा जेड़ा नक्शा तैयार होया कमाई वाले इमारतां खड़ियां कर दे कि जीवन ऐसा हुंदा है। आप देखो महापुरखां दे जीवन विचों उन्हां दे हाथ च माला सी, बेनती मैं नमस्कार कीती उन्हां त्रुट के माला दिती, भाई खरजिंदर सिंह उन्हां नूं एक शब्द कहे कि सुखमनी साहब दा पाठ करिया करो, मंत साहब ने वो उन्हां दसे ते नाल कहन लगे बैराग चाहे सुखमनी साहब पढ़न वाले नूं गुरु अर्जुन देव लैण आउंदे, किन्ना कु अंदर टिकिया। फिर देखो इस घर विच इस दरबार विच जेड़ी उन्हां सेवा कीती उस भावे दो चार पत्रे ही जीवन लिखे है पर उन्हां पांच सात लाइनां विचों सब कुछ मिल जांदा है। जे देखिए तां महंत साहब आए, महंत जवाहर सिंह जी लैके आए, बीमार सन, आप सब नूं पता है बिठाया किथे, लंगर दे भांडिया विच भांडे मांजो, भांडे मांजदे रहे, सेवा करदे रहे, तुसीं अखां नाल सब कुछ तकिया है पर उन्हां दी साखी नूं आपां याद करिए। इस संपर्दा विच बड़े कमाई वाले जदों दर्द दी गल चली, बाबा रामकिशन जी दा जीवन, बाबा हीरा सिंह भाई हीरा सिंह जी दे पिता भाई हीरा सिंह कीर्तनी, उन्हां दे पिता जी ने कीर्तन कीता पर कीर्तन तो बाद गए नहीं, दंपति दोनों जी बैठे रहे, बाबा रामकिशन जी दे नेत्र बंद सन, जदों नेत्र खुले पूछया गुरु के कीर्तनिया ज गए नहीं, सेवादार ने क्या घर पुत्र नहीं घर संतान नहीं, भाई वीर सिंह उन्होंने लिखा संत गाथा विच घर संतान नहीं, ते गुरु ग्रंथ साहिब दे सामने खलो के क्या सच्चे पातशाह तेरी कीर्ति करन वाले नु कादी मुताजी, हीरा होवेगा हीरा। उदू बाद भाई हीरा सिंह जी का जन्म होया, हीरा होवेगा हीरा उन्हां दा बिरहा कदी तुसी देखियो, मैं सिर्फ दो कु उदाहरण दे देना, वाहिगुरु कृपा करे क्योंकि बाणी सारे प्रेमा भगती वालियां दी है, सिमरन करन वालियां दी है, ये बाणी वाचक ज्ञानियां दी नहीं जी, ये भांडे मांजन वालियां दी, झाड़ू लाण वालियां दी, ठीक है असी कथा कीर्तन करने आ, जे बाबे दे दर्शन करने ने ना वो किते भांडे मांजन वाले ते किते जोड़े झाड़न वालियां दे कोल बैठे हुंदे, असलियत है। इन्हें प्यार च भिज के दो सिर्फ एग्जाम्पल मैं उदाहरण दे देना कि बिरखा ते इस घर दी सेवा उन्हां दी याद तां, क्योंकि बा बाणियां कहानियां पुत सपुत करे, रागी सिंह कीर्तन करदे पए ने, बाबा रामकिशन जी कीर्तन सुनदे पए ने, प्रसंग चल पिया सच्चे सौदे दा, चेते रखियो ओ बाबे नानक वाले सच्चे सौदे दा, इहदे लई तां सच्चा सौदा शब्द भी नहीं वरतना चाहीदा, इहनूं ईरखा ना समझियो, जिस बापू दे नां ते सौदे दीआं गल्लां करदे ने लोक, चेते रखियो उस पिता जी ने तां इक नजर भर के देखिया ਤੇ ਨੱਚਣ ਵਾਲੀਆਂ ਨੂੰ ਬ੍ਰਹਮ ਗਿਆਨ ਹੋ ਗਿਆ। ਇਸ ਨਜ਼ਰ ਵਿੱਚੋਂ ਜਿਹਨੂੰ ਉਹ ਤੱਕਦਾ ਉੱਥੇ ਵਿਸ਼ੇ ਪੈਦਾ ਹੋ ਰਹੇ ਨੇ। ਨਹੀਂ, ਗੱਲ ਚੱਲੀ ਸੱਚੇ ਸੌਦੇ ਦੀ। ਕੀਰਤਨ ਕਰਦੇ ਹੋਏ ਕੀਰਤਨੀ, ਜਿਵੇਂ ਭਾਈ ਸਾਹਿਬ ਨੇ ਵਿਆਖਿਆ ਕੀਤੀ, ਕੀਰਤਨ ਕਰਦੇ ਜਦੋਂ ਇੱਥੇ ਪਹੁੰਚੇ ਕਿ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਮੁੱਖ ਉੱਤੇ ਆਪਣੇ ਹੱਥ ਨਾਲ ਚਪੇੜ ਮਾਰੀ, ਪਰ ਸਿੱਖਾ ਤੂੰ ਸੁਣ ਕੇ ਬਾਬਾ ਕਾਲੂ ਜੀ ਲਈ ਕਿਤੇ ਅੰਦਰ ਮਾੜਾ ਫੁਰਨਾ ਨਾ ਬਣਾਈ। ਉਹ ਪਿਤਾ ਜੀ ਨੇ ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ, ਜਦੋਂ ਦੋ ਕੁ ਵਾਰੀ ਕਿਹਾ ਰਾਗੀ ਸਿੰਘ ਨੇ ਕੀਰਤਨ ਕਰਦਿਆਂ ਕਿ ਦੇਖੋ ਚਪੇੜ ਮਾਰੀ ਬਾਪੂ ਜੀ ਨੇ ਪੁੱਤਰ ਦੇ ਮੁੱਖ ਤੇ, ਗੁਰੂ ਨਾਨਕ ਸਾਹਿਬ ਦੇ ਮੁੱਖ ਤੇ ਇਸ ਤਰ੍ਹਾਂ ਨਿਸ਼ਾਨ ਪੈ ਗਏ ਜਿਵੇਂ ਕਿਤੇ ਚਿੱਟੇ ਕਮਲ ਫੁੱਲ ਦੇ ਉੱਤੇ ਕਾਲੇ ਰੰਗ ਦੇ ਭਵਰੇ ਬੈਠੇ ਹੋਣ, ਜਿਵੇਂ ਲਾਲ ਮੁੱਖ ਕਮਲ ਫੁੱਲ ਦੀ ਤਰ੍ਹਾਂ ਤੇ ਉਂਗਲੀਆਂ ਦੇ ਨਿਸ਼ਾਨ ਕਾਲੇ ਭਵਰੇ। ਇੰਨੇ ਸ਼ਬਦ ਕਹੇ ਕਿ ਚਪੇੜ ਵੱਜੀ, ਹਜ਼ੂਰ ਦੀਆਂ ਅੱਖਾਂ ਸਿਮ ਆਈਆਂ, ਬਾਬਾ ਰਾਮ ਕਿਸ਼ਨ ਜੀ ਵਿੱਚੋਂ ਉੱਠ ਕੇ ਖੜੇ ਹੋ ਗਏ। ਬਾਬਾ ਕਾਲੂ ਜੀ ਨਾ ਮਾਰੋ, ਬਾਬਾ ਕਾਲੂ ਜੀ ਨਾ ਮਾਰੋ। 20 ਰੁਪਈਆਂ ਦੀ ਗੱਲ ਹੈ, ਮੈਂ ਸਾਰਾ ਘਰ ਹੀ ਸਿੱਖਾਂ ਨੂੰ ਕਹਿ ਕੇ ਸੋਨੇ ਨਾਲ ਮੜਾ ਦਿਆਂ। ਹੁਣ ਤੁਸੀਂ ਦੇਖੋ ਉੱਥੇ ਸਮਾਂ ਰਹਿ ਗਿਆ ਕੋਈ, ਸਥਾਨ ਰਹਿ ਗਿਆ ਕੋਈ? ਨਹੀਂ, ਜਿਹੜਾ ਸਮੇਂ ਸਥਾਨ ਤੇ ਜਿੰਦਾ, ਪਕੜ ਤੇ ਜਿੰਦਾ, ਸ਼ਾਇਦ ਅਜੇ ਉਹ ਆਤਮਕ ਮੰਡਲ ਦੀ ਉਡਾਰੀ ਨਹੀਂ ਜਾਣਦਾ। ਆਤਮਕ ਮੰਡਲ ਵਿੱਚ ਸਮਾਂ ਸਥਾਨ ਤੱਕ ਦੀ ਰਹਿੰਦਾ ਹੀ ਕਿ ਨਾ ਮਾਰੋ ਸ਼ਬਦ ਵਰਤੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਪਿਆਰ ਕਿ ਹਜ਼ੂਰ ਦੇ ਚਰਨਾਂ ਵੀ ਜਦੋਂ ਰਾਤ ਨੂੰ ਸੇਵਾ ਕਰਨੀ ਤੇ ਬਾਬਾ ਰਾਮ ਕਿਸ਼ਨ ਜੀ ਹੋਣਾ ਨੇ ਗੁਰੂ ਗ੍ਰੰਥ ਸਾਹਿਬ ਦੇ ਪਲੰਗ ਕੋਲ ਜਾ ਕੇ ਬੈਠ ਜਾਣਾ ਤੇ ਕਹਿਣਾ ਸੱਚੇ ਪਾਤਸ਼ਾਹ ਇਹ ਸਾਰੀ ਰਾਤ ਕਿਵੇਂ ਨਿਕਲੇਗੀ? ਪਰ ਸੋਕਤ ਜਾਣੇ ਪੀਰ ਪਰਾਈ ਜਾਂ ਕਹਿ ਅੰਤਰ ਦਰਦ ਨਾ ਪਾਈ। ਸੱਚੇ ਪਾਤਸ਼ਾਹ ਇਹ ਸਾਰੀ ਰਾਤ ਕਿਵੇਂ ਨਿਕਲੇਗੀ? ਕਿਵੇਂ ਤੇਰੇ ਤੋਂ ਬਿਨਾਂ ਮੈਂ ਰਹਿ ਸਕਾਂਗਾ? ਬੈਰਾਂ ਵਿੱਚ ਆ ਕੇ ਰੋਈ ਜਾਣਾ, ਫਿਰ ਕਹਿਣਾ ਉੱਠ ਮਣਾ ਬਾਹਰ ਬੂਵੇ ਦੇ ਬਹਿ ਜਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿਸ਼ਰਾਮ ਪੈ ਕਰਦੇ। ਮਹੰਤ ਤਾਰਾ ਸਿੰਘ ਜੀ ਦਾ ਜੀਵਨ ਪੜ੍ਹਿਆ, ਜਿਹੜੀਆਂ ਦੋ ਗੱਲਾਂ ਸਿਰ ਮੈਂ ਸਾਂਝੀਆਂ ਕਰਨੀਆਂ ਨੇ। ਉਹ ਸ਼ਬਦ ਕਹੇ, ਇੱਕ ਤਾਂ ਕਿਹਾ ਭਾਂਡੇ ਮਾਂਜੇ ਤੇ ਦੁੱਖ ਜਾਂਦਾ ਰਿਹਾ, ਰੋਗ ਜਾਂਦਾ ਰਿਹਾ, ਤੇ ਦੂਸਰੀ ਬਾਤ ਜੋ ਗੁਰਮੁਖਾਂ ਨੇ ਲਿਖੀ ਵੀ ਮਹੰਤ ਜੀ ਚਲੇ ਗਏ ਫਿਰ ਦੁਬਾਰਾ ਲਿਆਂਦਾ, ਇਹ ਸ਼ਬਦ ਲਿਖੇ ਨੇ। ਤੇ ਇੱਕ ਦਿਨ ਬਾਬਾ ਜੀ ਨੂੰ ਕਿਹਾ, ਬਾਕੀ ਸਭ ਤਾਂ ਸਾਥੀ ਕੀਰਤਨ ਕਰਦੇ ਨੇ, ਕੋਈ ਕਥਾ ਕਰਦਾ, ਕੋਈ ਗੁਣੀ, ਕੋਈ ਗਿਆਨੀ, ਮੈਂ ਤਾਂ ਭਾਂਡੇ ਮਾਂਜਣਾ। ਮਹਾਂਪੁਰਖਾਂ ਦੇ ਕਸ਼ਹਿਰੇ ਬਸਤਰੀ ਸੇਵਾ ਹੀ ਕਰਨਾ ਵਾ। ਤੇ ਕਹਿੰਦੇ ਨੇ ਜੋ ਲਿਖਿਆ, ਮੈਂ ਸਿਰਫ ਬਾਣੀ ਵਿੱਚੋਂ ਉਦਾਹਰਣਾਂ ਦੇਣੀਆਂ ਨੇ ਸਾਖੀ ਲਈ। ਇੱਕੋ ਗੱਲ ਕਹੀ ਕਿ ਤੁਸੀਂ ਭਾਂਡੇ ਮਾਂਜੀ ਜੋ ਸੇਵਾ ਕਰੀ ਜਾਓ, ਗੁਣੀ ਗਿਆਨੀ ਤੁਹਾਡੇ ਸਾਹਮਣੇ ਚੁੱਕਣਗੇ। ਹੁਣ ਆ ਸ਼ਬਦ ਭਾਂਡੇ ਰੋਗ ਮਿਟਾਉਂਦੇ ਨੇ, ਭਾਂਡੇ ਗੁਣੀ ਗਿਆਨੀ ਚੁਕਾਉਂਦੇ ਨੇ। ਜਦੋਂ ਇਹ ਸ਼ਬਦ ਪੜਿਆ ਤੇ ਮਨ ਨੇ ਕਿਹਾ, ਧੰਨ ਗੁਰੂ ਅਰਜੁਨ ਸਾਹਿਬ, ਤੁਹਾਡੇ ਇਸ ਸ਼ਲੋਕ ਦੀ ਵਿਆਖਿਆ ਹੋ ਗਈ ਕਿ ਪਾਛਣ ਕਰੋਤ ਅਗਰਣੀ ਵਹਿ। ਸ਼ਲੋਕ ਸਹਿਸਕ੍ਰਿਤੀ, ਸੇਵਾ ਕਰਨ ਵਾਲੇ ਜਿਹੜੇ ਪਿੱਛੇ ਰਹਿੰਦੇ ਨੇ ਉਹ ਆਗੂ ਬਣ ਜਾਂਦੇ ਨੇ। ਪਰ ਚੇਤੇ ਰੱਖੋ, ਆਗੂ ਰਾਜਨੀਤਿਕ ਸ਼ਬਦ ਨਹੀਂ। ਸਾਧ ਤੋਂ ਬਿਨਾਂ, ਗੁਰਮੁਖ ਤੋਂ ਬਿਨਾਂ ਜਿਹੜੀ ਮੈਂ ਬੇਨਤੀ ਕਰਨ ਲੱਗਾ, ਜ਼ਿੰਦਗੀ ਦੇ ਵਿੱਚ ਕਦੀ ਵੀ ਆਤਮਕ ਰਸ ਨਹੀਂ ਭਰਿਆ ਜਾਣਾ ਜਿੰਨੀ ਦੇਰ ਤੱਕ ਰਸੀਏ ਦੀ ਸੰਗਤ ਨਹੀਂ। ਹੰਗਤਾਂ ਵਿੱਚ ਆ ਕੇ ਮੈਂ ਕਹੀ ਜਾਂ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਚੇਤੇ ਰੱਖਿਓ ਕਈ ਵਾਰੀ ਇਹ ਸ਼ਬਦ ਵੀ ਹੰਗਤਾਂ ਵਾਲੇ ਹੋ ਜਾਂਦੇ ਨੇ। ਗੁਰਮੁਖ ਦੀ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ। ਉਹ ਕਹਿੰਦੇ ਨੇ ਕਮਾਈਆਂ ਹੀ ਸਾਧ ਬਣਾਉਂਦੀਆਂ ਨੇ, ਤੇ ਕਮਾਈਆਂ ਆਪਣੀ ਅਕਲ ਨਹੀਂ, ਕਮਾਈਆਂ ਕਿਰਪਾ ਨਾਲ ਹੁੰਦੀਆਂ ਨੇ। ਇਹੀ ਕਾਰਨ ਕਿ ਜਦੋਂ ਕਿਤੇ ਕੋਈ ਆਮ ਤੌਰ ਤੇ ਤਪੀਸਰ ਤਪ ਕਰਦੇ ਨੇ, ਉਹ ਖੰਗਤਾਂ ਵਿੱਚ ਜਿੰਦੇ ਨੇ, ਇੰਨੇ ਸਾਲ ਅਸੀਂ ਕਮਾਈਆਂ ਕੀਤੀਆਂ, ਪਰ ਬਾਬੇ ਨਾਨਕ ਦੇ ਘਰ ਵਿੱਚ ਜਿਉਂ ਜਿਉਂ ਕਮਾਈ ਕਰਕੇ ਸਾਲ ਨਿਕਲਦੇ ਨੇ, ਤਿਉਂ ਤਿਉਂ ਮਿਹਰ ਹੁੰਦੀ ਏ, ਹਉਮੇ ਮਿਟਦੀ ਏ, ਕਦੀ ਨੀ ਕਹਿੰਦੇ ਕਮਾਈਆਂ ਕੀਤੀਆਂ, ਕਹਿੰਦੇ ਨੇ ਗੁਰੂ ਨੇ ਮਿਹਰਾਂ ਕੀਤੀਆਂ, ਹੰਗਤਾਂ ਨਹੀਂ। ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ ਕਿ ਸਾਧੂ ਦੀ ਅਗਵਾਈ ਸਮੁੱਚੀ ਮਾਨਵਤਾ ਦਾ ਭਲਾ ਕਰੇਗੀ, ਤੇ ਸਾਧੂ ਦਾ ਸੰਬੰਧ ਅਸੀਂ ਸਿੱਖ ਨਾਲ ਲਾਈਏ, ਹਿੰਦੂ ਨਾਲ ਲਾਈਏ, ਮੈਨੂੰ ਬਖਸ਼ ਦਿਓ, ਮੈਂ ਸ਼ਬਦ ਅਜੇ ਖੁੱਲੇ ਵਰਤ ਰਿਹਾ। ਭਾਈ ਸਾਹਿਬ ਨੇ ਤਿੰਨ ਪ੍ਰਮਾਣ ਦਿੱਤੇ ਨੇ। ਉਹ ਕਹਿੰਦੇ ਨੇ ਅਸੀਂ ਬੀਜ ਬੀਜਨੇ ਆ ਕਿਸੇ ਫਸਲ ਦਾ, ਕਣਕ ਬੀਜੋ, ਝੋਨਾ ਲਾਈਏ, ਚਣੇ ਬੀਜੀਏ। ਆਪ ਨੂੰ ਪਤਾ ਵੀ ਕਣਕ ਜਦੋਂ ਬੀਜੀ ਜਾਂਦੀ ਹੈ ਤੇ ਸਰਦੀ ਦੇ ਦਿਨ ਸ਼ੁਰੂ ਹੁੰਦੇ ਨੇ। ਸਾਧੂ ਕਿਵੇਂ ਸਭ ਦਾ ਭਲਾ ਕਰਦਾ, ਤੇ ਸਾਧੂ ਨਾ ਵੀ ਬੋਲੇ, ਚੇਤੇ ਰੱਖੋ ਉਹਦੇ ਕੋਲ ਬੈਠਿਆਂ ਵੀ ਉਹਦੇ ਸਰੀਰ ਦਾ ਔਰਾ, ਉਹਦੇ ਸਰੀਰ ਦੀਆਂ ਤਰੰਗਾਂ ਦੁਖੀਆਂ ਬੰਦਿਆਂ ਦੇ ਅੰਦਰ ਨੂੰ ਸੁੱਖ ਦੇ ਜਾਂਦੀਆਂ। ਭਾਈ ਸਾਹਿਬ ਕਹਿੰਦੇ ਨੇ ਕਣਕ ਸ਼ੁਰੂ ਹੋਈ, ਸਰਦੀ ਜ਼ਮੀਨ ਵਿੱਚ ਬੀਜ ਦਿੱਤੀ, ਜਦੋਂ ਪੇਡਾ ਪੈਦਾ ਹੋਇਆ ਉਦੋਂ ਸਰਦੀ ਹੋਰ ਤੇਜ਼ ਹੋ ਗਈ, ਜਿਉਂ ਜਿਉਂ ਉਹ ਪੱਕਣ ਦੇ ਨੇੜੇ ਆਈ ਤਿਉਂ ਤਿਉਂ ਅੱਤ ਦੀ ਸਰਦੀ, ਤੇ ਅੱਜ ਤੁਸੀਂ ਦੇਖਦੇ ਹੋ ਕੋਰਾ ਤੇ ਬਰਫ਼ ਕਣਕ ਦੀ ਫਸਲ ਉੱਤੇ ਪਈ ਹੈ। ਇੰਨੀ ਸਰਦੀ, ਇੰਨੀ ਠੰਡ ਉਸ ਫਸਲ ਨੇ ਆਪਣੇ ਤਨ ਤੇ ਖੰਡਾਉਂਦੀ ਏ, ਪਰ ਜਿਸ ਦਿਨ ਨੇ ਪੱਕਣ ਲੱਗਣਾ ਉਦੋਂ ਲੂਆਂ ਸ਼ੁਰੂ ਹੋ ਜਾਣਗੀਆਂ। ਸਰਦੀ ਵੀ ਜਰੀ, ਗਰਮੀ ਵੀ ਜਰੀ, ਜਿਸ ਵੇਲੇ ਸਰਦੀ ਤੇ ਗਰਮੀ ਦੋਨਾਂ ਨੂੰ ਜਰ ਲਿਆ ਤੇ ਜ਼ਿਮੀਦਾਰ ਨੇ ਝਾੜ ਕੇ ਜਦੋਂ ਕਣਕ ਆਪਣੇ ਘਰ ਲੈ ਕੇ ਗਿਆ, ਇੰਨੀ ਵੱਡੀ ਉਹਨੇ ਸਾਧਨਾ ਕੀਤੀ, ਰੱਬ ਨੇ ਕਣਕ ਵਿੱਚੋਂ ਦਵੈਸ਼ ਹੀ ਮਿਟਾ ਦਿੱਤੀ। ਕਹਿਣ ਲੱਗੀ ਹੁਣ ਚਾਹੇ ਮੁਸਲਮਾਨ ਦੇ ਮੂੰਹ ਚ ਪਾ ਦੀ, ਭਾਵੇਂ ਹਿੰਦੂ ਦੇ ਮੂੰਹ ਚ ਪਾ ਦੀ, ਜਿਹੜਾ ਖਾਏਗਾ ਮੈਂ ਸਭ ਦੀ ਭੁੱਖ ਦੂਰ ਕਰਾਂ। ਕੌਣ ਹੈ ਸਾਧੂ? ਇਹ ਗੁਰਮਤ ਦੀਆਂ ਰਚਨਾਵਾਂ ਨੇ। ਪੰਜਾਬ ਦੀ ਪੈਦਾ ਹੋਈ ਕਣਕ ਯੂਰਪ ਦਾ ਗੋਰਾ ਖਾਏ ਤੇ ਕੀ ਉਹਦੀ ਭੁੱਖ ਨਹੀਂ ਦੂਰ ਹੋਵੇਗੀ? ਅਮੈਰੀਕਾ ਦੀ ਪੈਦਾ ਕੀਤੀ ਹੋਈ ਕਣਕ ਪੰਜਾਬ ਦਾ ਵਸਨੀਕ ਖਾਏ ਤੇ ਕੀ ਉਹਦੀ ਭੁੱਖ ਨਹੀਂ ਦੂਰ ਹੋਵੇਗੀ? ਨਹੀਂ, ਜਿਵੇਂ ਕਣਕ ਸਾਧਨਾ ਕਰ ਕਰਕੇ ਇੱਥੋਂ ਤੱਕ ਪਹੁੰਚ ਗਈ, ਜਿਹੜਾ ਖਾਂਦਾ ਉਹਦੀ ਭੁੱਖ ਦੂਰ ਹੁੰਦੀ ਏ, ਤੇ ਜਦੋਂ ਸਿਮਰਨ ਤੇ ਸੇਵਾ ਦੀ ਸਾਧਨਾ ਕਰਕੇ ਮਹਾਂਪੁਰਖ ਸਿਖਰ ਤੇ ਪਹੁੰਚਦਾ, ਜਿਹੜਾ ਨੇੜੇ ਆਉਂਦਾ ਉਹਦਾ ਕੀ ਭਲਾ ਹੁੰਦਾ? ਕੋਈ ਨੇੜੇ ਆ ਜਾਏ ਉਹਦਾ ਭਲਾ ਹੈ। ਦੂਸਰੀ ਐਗਜ਼ਾਮਪਲ ਭਾਈ ਸਾਹਿਬ ਨੇ ਦਿੱਤੀ, ਕਹਿਣ ਲੱਗੇ ਕਪਾਹ ਵੱਲ ਤੁਸੀਂ ਦੇਖੋ, ਉਹ ਤਾਂ ਪੈਦਾ ਹੀ ਉਦੋਂ ਹੋਈ ਪਹਿਲਾਂ ਉਹਨੂੰ ਮਲਿਆ ਗਿਆ। ਜਿਹੜੇ ਜ਼ਿਮੀਦਾਰ ਕਰਦੇ ਰਹੇ ਨੇ ਕਪਾਹ ਦੇ ਬੜੇ ਨੇ, ਅਸੀਂ ਦੇਖਿਆ ਘਰਾਂ ਵੀ ਸਾਡਿਆਂ ਚ ਸਵਾਹ ਨਾਲ ਮਲਨੇ, ਮਿੱਟੀ ਚ ਵੈਸੇ ਤਾਂ ਰਾਖ ਚ ਮਲੇ ਜਾਂਦੇ ਸਨ, ਮਲੀ ਚ ਮਲੇ ਜਾਣੇ, ਉਹ ਬੜੇਵੇਂ ਵੱਖ ਵੱਖ ਕਰਕੇ ਜ਼ਮੀਨ ਚ ਪਾਣੇ ਤੇ ਉੱਤੋਂ ਸੁਹਾਗਾ ਫੇਰ ਦੇਣਾ, ਕਪਾਹ ਪੈਦਾ ਹੋ ਗਈ। ਛੋਟੇ ਛੋਟੇ ਨੂੰ ਟੀਂਡੇ ਲੱਗੇ, ਉਹਦੇ ਵਿੱਚੋਂ ਖਿੜ ਕੇ ਜਦੋਂ ਕਪਾਹ ਬਾਹਰ ਆਈ ਤੇ ਚੋਣੀਆਂ ਨੇ ਚੁਣ ਲਈ, ਵੇਲਣੇ ਵਿੱਚ ਵੇਲੀ ਗਈ, ਰੂਹ ਪਿੰਜਣੀ ਵਿੱਚ ਪਿੰਜ ਦਿੱਤੀ, ਪਿੰਜਣ ਤੋਂ ਬਾਅਦ ਸੂਤ ਕੱਤਿਆ ਚਰਖੇ ਤੇ, ਕੱਤਣ ਤੋਂ ਬਾਅਦ ਖੱਡੀ ਦੇ ਉੱਤੇ ਉਹਨੂੰ ਬੁਣ ਕੇ ਕੱਪੜਾ ਤਿਆਰ ਕੀਤਾ, ਪਰਤ ਕੇ ਦਰਜੀ ਨੇ ਕੱਟ ਕੇ ਰੰਗ ਚਾੜ ਕੇ ਜਦੋਂ ਖੇਸ ਤਿਆਰ ਕਰ ਦਿੱਤੇ ਤੇ ਉਸ ਕਪਾਹ ਦੀਆਂ ਤੰਦਾਂ ਨੇ ਬੋਲ ਕੇ ਕਿਹਾ, ਦੁਨੀਆਂ ਦੇ ਲੋਕੋ ਜਿਹੜਾ ਮਰਜ਼ੀ ਉੱਤੇ ਲੈ ਲਓ, ਸਾਰਿਆਂ ਦੀ ਗਰਮੀ ਸਰਦੀ ਦੂਰ ਕਰਾਂਗੇ। ਇਹ ਹੈ ਸਾਧਨਾ। ਕਪਾਹ ਜਦੋਂ ਕੱਪੜਾ ਬਣਦਾ, ਮੈਂ ਕਹਿੰਦਾ ਬੰਦਿਆ ਤੂੰ ਸਮਝ, ਇਹਨਾਂ ਰੱਬ ਦੀ ਬਣਾਈਆਂ ਹੋਈਆਂ ਚੀਜ਼ਾਂ ਚੋਂ ਕਿਹੜੀਆਂ ਦੀਵਾਰਾਂ ਖੜੀਆਂ ਕਰੀ ਜਾਂਦਾ? ਕਪਾਹ ਦੇ ਕੱਪੜੇ ਬਣੇ ਹੋਏ ਕਦੀ ਨੀ ਦੇਖਦੇ, ਹਿੰਦੂ ਕੌਣ ਤੇ ਮੁਸਲਮਾਨ ਕੌਣ, ਚੰਗਾ ਕੌਣ ਤੇ ਮੰਦਾ ਕੌਣ। ਜਿੰਨੇ ਚਾਦਰ ਲੈ ਲਈ, ਚੇਤੇ ਰੱਖਿਓ ਉਹਦੀ ਪੱਤ ਵੀ ਢੱਕੇਗੀ, ਉਹਨੂੰ ਗਰਮੀ ਤੋਂ ਵੀ ਬਚਾਏਗੀ, ਸਰਦੀ ਤੋਂ ਬਚਾਏਗੀ। ਤੀਸਰੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ ਕਿ ਪਾਣੀ ਚੱਲਦਾ ਹੈ ਸਮੁੰਦਰ ਤੋਂ। ਵੈਸੇ ਤਾਂ ਜਿੰਨੇ ਮਹਾਂਪੁਰਖ ਕਮਾਈਆਂ ਵਾਲੇ ਹੋਏ ਨੇ ਕਿਸੇ ਧਰਮ ਵਿੱਚ ਵੀ, ਉਹਨਾਂ ਦੀਆਂ ਕਥਾ ਨਿਰਾਲੀਆਂ ਨੇ। ਤੁਲਸੀ ਜੀ ਨੇ ਰਾਮਚਰਿਤ ਮਾਨਸ ਵਿੱਚ ਇੱਕ ਬਚਨ ਲਿਖਿਆ, ਕਹਿੰਦੇ ਨੇ ਮੋਰੋ ਮਨ ਪ੍ਰਭ ਅਸ ਵਿਸ਼ਵਾਸਾ। ਹੇ ਪ੍ਰਭੂ, ਮੇਰੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਰਾਮ ਤੇ ਅਧਿਕ ਰਾਮ ਕੇ ਦਾਸਾ। ਮੋਰੋ ਮਨ ਪ੍ਰਭ ਅਸ ਵਿਸ਼ਵਾਸਾ, ਰਾਮ ਤੇ ਅਧਿਕ ਰਾਮ ਕਰ ਦਾਸਾ। ਕਿਉਂ? ਕਹਿਣ ਲੱਗੇ ਇਸ ਕਰਕੇ कि परमात्मा इस तरह का जिमें समुंदर है ते संत इस तरह जिमें बदल है, परमात्मा इस तरह जिमें चंदन है ते संत इस तरह जिमें खवा है। तुलसी जी ने रामचरित मानस विच एक बचन लिखे है, कहिंदे ने मोरो मन प्रभ अस विश्वासा। हे प्रभु मेरे मन विच ए विश्वास है कि राम ते अधिक राम के दासा। मोरो मन प्रभ अस विश्वासा राम ते अधिक राम कर दासा। क्यों? कहन लगे इस करके कि परमात्मा इस तरह है जिमें समुंदर है ते संत इस तरह जिमें बदल है, परमात्मा इस तरह जिमें चंदन है ते संत इस तरह जिमें खवा है। मोरो मन प्रभ अस विश्वासा राम ते अधिक राम कर दासा। राम सिंधु वो समुंदर है, समुंदर दा पानी नेड़े दे के पी के देखो कोई पी सकता माई दा लाल? उदाहरण दा एक पख लेना, समुंदर दा पानी मुंह च पाएगा कहेगा खारा, पर रब ने बदल पैदा किया बिल्कुल समुंदर निंदी ना, तेन पीण की जांच नहीं आई, मैं तेन खारे तो मिठा बना के पियाना। साधु की है परमात्मा की गल हर बंदे तक पहुंचाने वाला। समुंदर तेरे को बड़ी वड्डी शक्ति कोई शक नहीं, तेरा था नहीं, पर कुर्बान जाइए इन्हों बदलों तो जेडे तेरे तो नीर लैके मिठा बना के दुनिया वंटते पे। राम सिंधु गन सज्जन दी हां हर तरु जन संत समीरा। परमात्मा चंदन है, पर याद रखियो चंदन दी महक भी अगे ता जांदी है जे खवा चलती होवे, खवा ही ता महक नू अगे लैके जांदी। रब दे संत जन वो बदल दी तरह खवा दी तरह ने। भाई साहब ने तीसरा जेड़ा प्रमाण लिया, कहन लगे पानी पहाड़ तो निकलिया निवान वल गया, हर रंग विच पानी समा गया, ते पानी दी कालना देखो वो तुरदा ही रहिंदा है, निर्मलता ही उहदे कोल है। जे चिड़ी ने चुंझ भरी प्यास उहदी भी गई, जे किते मिर्ग ने आके घुट भरिया प्यास उहदी भी गई, जे शेर ने पानी पीता प्यास उहदी भी गई, जे किते साकत ने पानी पीता प्यास उहदी भी गई, अगे संत की कुटिया जदों चूली भर के उन्हें पीती प्यास उहदी भी गई। पानी दे विच कोई दवैश थोड़ा है, जो पीएगा उहदी प्यास जाएगी। भाई साहब का एक कबित है, जैसे तो अनाद आद अंत पर्यंत हंत, सकल संसार को आधार भयो ताही सह। जैसे तो कपास त्रास देश ना उसास काढ़े, जगत की ओट पै अंबर दिवाही सह। जैसे आपा खोए जल मिले सब बरन में, खग मृग मानस तृप्त गत जाही सह। तैसे मन साध साध साधना कै साध भय आने साधु। मन साधना असी कह देने कि चोले पा के तुरे फिर दे, क्योंकि अज हर बंदे दे शब्द ने गुरमुखो पा के चार दिन दुनिया दे कबूल सह के ता देखो। हर बंदे नू असी इको रस्से नाल ना बनी जाइए, क्योंकि साडा सुभाव हो गया अज तां, क्योंकि सिखां च मैं शब्द जिहड़े कह रहा सिखां च एक रिवाज जिहड़ा मुद्दा उठदा उहदी कथा ही किन्ने किन्ने महीने चली जांदी, उह किन्ने किन्ने महीने जुगो जुग टल बाणी दी कथी ने। जे किन्ने कहा साध इस तरह, दूजे ने बस वेखना नहीं फिर शुरू कर देना। कहिंदे ने तैसे मन साध साध साधना कै साध भय। भाई गुरदास दा किवें साधना कीती? कहन लगे नौ द्वारे साध साध सदाया। नौ द्वारे काबू कर ले, गल्लां करने असी उहनां जिन्हां ने नौ द्वारे काबू कीते। साडी ते आ दो पोटलियां काबू ने इत्ती कराई, अखां ही नहीं काबू आईयां। वो महापुरखां दा जीवन सेवा पंथी महापुरशां दे जीवन है ना, कि साधु गया ते नाल हाथ कागज लिख के भेजिया, नाम बाबा जी जानदे ने भाई सेवा राम जी सन, क्या जेड़ा ये साधु आया है तुहाडे डेरे च तीन औगण जे, तीन औगण ने, वाह भी कमाइया वाले हो, सच्ची मुची अनुभव ही चेंज करेगा। मैं बार बार बेनती करना कि जितना मर्जी ज्ञान इकट्ठा कर लो, जिदन कमाई वाला एक लंघ गया सारे ज्ञान धरे तराए रह जाएंगे। असलियत है कलम शब्द तीन थावां ते वरतने हैं। एक कलम शब्द असी वरतने हैं काने नू घड़ के बनाई कलम, दूजा शब्द वरतने हैं सिर कलम कर दिता, ते तीजा शब्द वरतने हैं गुलाब दे फुल्लां दी कलम कीती गई, रुख दी टाणी दी कलम कीती गई। पर तीन शब्द चेते रखियो गुरमुखो, काना कदी भी तवारी की अखर नहीं लिखदा, काने कदी भी बाणी नहीं लिख सकते। कदी असी नहीं कहिंदे काने ना लिखिया, ज्यादातर कहिंदे कलम ना लिखिया, ते कलम बनदी ताए जे अपना पहला सिर कटाएगी। ता चाकू नाल घड़िया जाए ता कलम बनदी है, कलम बनेगी ते अखरां दा जन्म होवेगा, ते फिर जदों अखर चंगे लिखेगी उस कलम नूं भी कहणगे धन, सो कागद कलम धन। ते जदों किसे गुलाब दे पेड़े दी टाणी कट्टी जांदी उहदी कलम बनाने, पर शर्त उस गुलाब दीआं जड़ां धरती च खरियां होण, सुक्का ना आप होवे। सुक्की टाणी कट के लिजाओगे ते कित्थों कुंगरेगी, जिदियां जड़ां खरियां ने अध विचकारों तोड़ के कलम बना दियो, कट के ले जाओ। वो टाणी कहिंदी चेते रखी, जिदे नालों तू मैनू लैके आया वह जीवन वाला है, मैनू मारू थल विच लाई, मैं ओदे वर्गा रुख होर पैदा कर दिया। कलम है ना, घड़ के लाई उन्हें गुलाब का फुल पैदा कर दिता, उन्हें कहा तू मैनू कटिया, मैं अपने वर्गी सौ टाणी पैदा कर देंगी। चेते रखियो जदों फिर कमाई वाले का सिर कलम हुंदा है ना, ते जिन्नियां बूंदां डिगदियां नूं उन्हें शहीद पैदा कर जांदा। वो जीवन है सिखी, एक जीवन है। महापुरखां कोल आए कदी सबब बनिया, संत रतन माल विच्चों मेरी विच इच्छा सी कि लड़ी वार जीवन ब्योरे सारे दिते जाण, क्योंकि असी अध्यात्मक पक्ष नूं छोण नूं तैयार नहीं। लिख दिता इस विच तीन औगन ने जिहड़ा तुहाडे डेरे आया है, ते महापुरख पढ़ के रो पए, रो के कह लगे गुरमुखा तू ताने सिर्फ तेरे च तीन ही रह गए, असी तां सारे औगणा नाल भरे, तेरे च सिर्फ तीन रह गए। हंबला मार तीन तां कुछ भी नहीं हुंदे, तेरे च सिर्फ तीन रह गए, असी तां जेता समुंद सागर नीर भरिया तेते औगण मारे। बस इहो जिहा शब्द कहे सच्ची मुची उहदा अंदर अंदर शुद्ध कर दिता। वह क्यों? क्योंकि उन्होंने शरीर विचों उठदा होया ओरा उहदियां तरंगां तब्दील कर दियां ने भाई साहब की रचना की अखीरलियां तुकां, तैसे मन साध साध साधना कै साध भय जगत को उधार, अवगाही सह उन्हां दी अगवाई नाल ही दुनिया का भला होवेगा जिन्हां मन साध्या। ते शायद यही कारण बाबे नूं ज्ञानी तां बहुत मिले, पर मेरे बापू नानक ने कहा सिद्धो की करां थम्मे कोई ना साध बिन साध ना दिसै जग विच कोवा। उन्हां कहा साधु तो बिना नहीं कोई थम सकदा। भाई साहब शब्द पढ़ के गए, दर्द की गल की, महापुरखां की बात की, उन्हां भांडे मांजे, सेवा की। भाई साहब गुरमुखां ने लिखिया है कि रात नूं पाठ होना, सब ने सौ जाना, वो गुरु ग्रंथ साहिब दा पाठ पै सुनदे, लंगर दे भांडे पै चुकदे ने। गुरमुखो सच है गुरु अर्जुन देव जी दा ए बचन साकार होया ऐस धरती ते, पाछं करोत अग्रिणी वह, निरासंग आर आस पूर्ण है, निर्धन भयंग तनवंत है, रोगियंग रोग खंडने, भांडे मांजे रोग चले गए, रोगियंग रोग खंडने, भगतियंग भगत दानंग, राम नाम गुण कीर्तन है, पार ब्रह्म पुरख दातार है, नानक गुर सेवा की ना लभ्यते, किन्ना लभ्यते, केड़ी चीज है जेड़ी गुरु की सेवा विचो नहीं लभदी। फिर एक राजा सामने आ जाए ते एक झाड़ू लाने वाला महापुरख, क्योंकि शब्द नहीं कहने, मैनू पता है बाबा सतनाम सिंह जी ये चीज बर्दाश्त नहीं करते, पर ये कोई शक नहीं। बाबा हरबंस सिंह जी एक दिन आए घर, ग्रह चरण पाए उन्होंने, ਕਾਰ ਸੇਵਾ ਵਾਲੇ। ਦਰਬਾਰ ਸਾਹਿਬ ਦੀ ਪਰਿਕਰਮਾ ਦੀ ਗੱਲ ਚੱਲੀ, ਉਹ ਵੀ ਬੈਰਾਗ ਚ, ਕਿਉਂਕਿ ਨਾਮ ਰਸਕ ਜਿਤਨੇ ਵੀ ਨੇ ਨਾ, ਬਸ ਯੂੰ ਸਮਝੋ ਜੇ ਗੁਰੂ ਦੀ ਦੇਹ ਅੰਮ੍ਰਿਤ ਨਾਲ ਭਿੱਜੀਏ ਤੇ ਉਹਦੇ ਨੇੜੇ ਰਹਿਣ ਵਾਲੇ ਸੁੱਕੇ ਰਹਿ ਜਾਣਗੇ। ਗੁਰ ਅੰਮ੍ਰਿਤ ਭਿੰਨੀ ਦਿਓਹਰੀ, ਤੇ ਕੱਲੀ ਭਿੱਜੀ ਨੀ, ਸਾਡੇ ਕੱਪੜੇ ਭਿੱਜੇ ਹੋਣ ਤਾਂ ਕੱਪੜੇ ਨੁੱਚੜ ਕੇ ਪਾਣੀ ਥੱਲੇ ਨੂੰ ਜਾਂਦਾ ਹੈ, ਤੇ ਗੁਰੂ ਇਹੋ ਜਿਹਾ ਪੁੱਜਾ ਜਿਹਦੇ ਸਰੀਰ ਵਿੱਚੋਂ ਫੁਹਾਰੇ ਨਿਕਲਦੇ, ਥੱਲੇ ਨੀ ਪਾਣੀ ਨੁੱਚੜਦਾ। ਕੇਵਲ ਗੁਰ ਅੰਮ੍ਰਿਤ ਭਿੰਨੀ ਦਿਓਹਰੀ, ਅੰਮ੍ਰਿਤ ਬੁਰਕੇ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ। ਕਹਿਣ ਲੱਗੇ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਗੱਲ ਚੱਲੀ, ਬਾਬਾ ਗੁਰਮੁਖ ਸਿੰਘ, ਬਾਬਾ ਬੀਰਮਦਾਸ ਦੀ ਸੇਵਾ ਕੀਤੀ ਉਹਨਾਂ। ਕਹਿਣ ਲੱਗੇ ਬਾਬਾ ਜੀਵਨ ਸਿੰਘ ਜੀ ਨੂੰ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਚੋਂ ਇੱਕ ਡਿੱਗਾ ਹੋਇਆ ਕੱਖ, ਇੱਕ ਪੱਤਾ ਵੀ ਕੋਈ ਬਾਹਰ ਸੱਟੇਗਾ, ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ। ਕਿਉਂ ਅਸੀਂ ਕਹਾਂਗੇ ਥਾਵਾਂ ਸਾਰੀਆਂ ਇੱਕੋ ਜਿਹੀਆਂ? ਬਿਲਕੁਲ ਇੱਕੋ ਜਿਹੀਆਂ ਨਹੀਂ, ਧਰਤੀ ਦੇ ਟੁਕੜੇ ਇੱਕੋ ਜਿਹਾ ਹੋ ਸਕਦੇ ਨੇ। ਉੱਥੇ ਲੰਘੋ ਤਾਂ ਸਹੀ, ਲੋਕ ਕਹਿੰਦੇ ਨੇ ਸੰਗ ਮਰਮਰ ਲੱਗਾ, ਮੈਂ ਕਹਿੰਦਾ ਨਹੀਂ, ਸਾਡੇ ਪੁਰਖਿਆਂ ਦੇ ਸਿਰ ਲੱਗੇ, ਇਸ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਰਸ਼ਨਾਂ ਤੋਂ ਕੋਈ ਰੋਕ ਨਾ ਸਕੇ। ਉਹਨੇ ਪੱਥਰ ਨੇ ਜਿੰਨੇ ਥੱਲੇ ਸੀਸ ਪਏ ਨੇ। ਅਸੀਂ ਉਸ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ। ਕੋਈ ਵੀ ਸੇਵਾ ਕਰੇਗਾ, ਭਾਂਡੇ ਕੋਈ ਵੀ ਮਾਂਜੇਗਾ, ਉਹ ਇਸ ਕਰਕੇ ਬਾਬਾ ਜੀ ਨੇ ਕਿਹਾ, ਚਲੋ ਗੱਲ ਲੁਕਾਏ, ਲੁਕਣੀ ਵੀ ਕਿੱਥੇ ਹੈ। ਮੈਂ ਬਾਬਾ ਜੀ ਇਸ ਕਰਕੇ ਭਾਂਡਿਆ ਜਾਂਦਾ ਵਾਂ ਕਿਉਂਕਿ ਅੰਦਰ ਦਾ ਭਾਂਡਾ ਜੂਠਾ ਹੈ। ਸੱਚ ਜੇ ਮੈਂ ਅੱਜ ਸ਼ਬਦ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਤੁਸੀਂ ਕਮਾਈ ਵਾਲੇ ਹੋ, ਬਸ ਇੱਕੋ ਕਹਿੰਦਾ, ਗੁਰੂ ਰਾਮਦਾਸ ਆਹ ਤਾਂ 10 ਮਿੰਟ ਪਹਿਲਾਂ ਜੂਠਾ ਹੋਇਆ, ਹੁਣ ਧੁੱਪ ਜਾਏਗਾ, ਅੰਦਰ ਵਾਲਾ ਤਾਂ ਕਈ ਜਨਮਾਂ ਦਾ ਜੂਠਾ ਹੈ, ਇੱਕ ਖਿੰਚ ਧੋਣ ਵਾਲਿਆ ਅੰਦਰ ਨੂੰ ਧੋ ਦੇ। ਜਿਤਨਾ ਕੋਈ ਗੁਰੂ ਦੀ ਸੇਵਾ ਕਰੇਗਾ, ਗੁਰੂ ਓਨੀਆਂ ਰਹਿਮਤਾਂ ਕਰੇਗਾ। ਆਓ ਆਪ ਸਭ ਭਾਵਨਾ ਵਾਲੇ ਹੋ, ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ, ਸਿਮਰਨ ਕੀਤਾ, ਉੱਚੇ ਜੀਵਨ ਬਣੇ, ਜੀਵਨ ਹੀ ਜ਼ਿੰਦਗੀਆਂ ਨੂੰ ਬਦਲਦੇ ਨੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਪ ਸਭ ਦਾ ਧੰਨਵਾਦ। ਭਾਈ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ, ਬਹੁਤ ਸੋਹਣਾ ਪ੍ਰਕਰਨ ਸ਼ੁਰੂ ਕੀਤਾ ਦਰਦ ਦਾ। ਰੁੱਖਾਂ ਪੰਨ ਤੇ ਸਾਰਾ ਹੀ ਮਿਲਦਾ, ਅਥਰੂ ਕੇਵਲ ਦਰਦ ਵਾਲੀ ਥਾਂ ਤੇ ਆਉਂਦੇ ਨੇ। ਸਤਿਗੁਰੂ ਮਿਹਰ ਕਰੇ, ਮੈਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਜੀ ਨੇ ਆਪਣੀ ਗੋਦ ਚ ਬਿਠਾ ਕੇ ਵਿਚਾਰਾਂ ਕਰਾਈਆਂ, ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ, ਬਾਬਾ ਪ੍ਰਤਪਾਲ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਜਿੰਨੇ ਇੱਥੋਂ ਦੇ ਗੁਰਮੁਖ ਪਿਆਰੇ ਸੇਵਾ ਕਰਦੇ ਨੇ, ਸਭ ਦੇ ਚਰਨਾਂ ਚ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।